ਵਾਹਿਗੁਰੂ ਜੀ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਮੈਂ ਤਾਣ ਦਿਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਦੇ ਅੱਗੇ ਅਰਦਾਸ ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੋਂ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾ ਸਤਿਗੁਰੂ ਆਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੁਭਾ ਚਿੰਤਾ ਵਾਹੇ ਹਮਾਰੀ ਰੱਖੀ ਲਾਜਨ ਮਾਨਿਆਲੀ ਤੇਰੇ ਦਰ ਆਏ ਤੇਰੇ ਦਰ ਆਏ ਲਾਜਨ ਮਾਨਿਆਲੀ ਤੇਰੇ ਦਰ ਆਏ ਤੇਰੇ ਦਰ ਆਏ ਰੱਖੀ ਲਾਜ
ਤੇਰੀ ਆਏ ਚਰਨੀ ਤੇਰੀ ਆਏ ਚਰਨੀ ਤੇਰੀ ਆਏ
ठाकुर मेरे जी जंत तेरे तारे राख पाज नाम अपने की करण को रावण हारे प्रभ जियो खसमाना कर प्यार बुरे भले हम खारे सुने पुकार समरथ स्वामी बंधन काट सवारे सहर सर पाओ सेवक जन मेले नानक प्रभु को तुहारे जिमें रखी सी ਜਿਵੇਂ ਬੱਖੀ ਸੀ ਰੋਪਤਾ ਵੀ ਲੱਗਿਆ ਜਿਵੇਂ ਬੱਖੀ ਸੀ ਰੋਪਤਾ ਵੀ ਲੱਗਿਆ ਉਵੇਂ ਜਿਵੇਂ ਮੇਰੀ ਰੱਖ ਲੈ ਬੱਖੀ ਸੀ ਰੋਪਤਾ ਵੀ ਲੱਗਿਆ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗਤ ਜੀ ਦਸਨਾ ਪਵਿੱਤਰ ਕਰੋ, ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਵਿੱਚੋਂ ਹੀ ਆ ਕੇ ਸਾਨੂੰ ਗੁਰਮਤਿ ਦੀ ਸੋਝੀ ਪ੍ਰਾਪਤ ਹੋਣੀ। ਮੁਰਸ਼ਦ ਹੋਵੇ ਕਾਮਲ, ਸੇਵਕ ਹੋਵੇ ਆਮਲ, ਫਿਰ ਰੱਬ ਵਿੱਚ ਸ਼ਾਮਲ। ਮੁਰਸ਼ਦ ਪੂਰਾ ਹੋਣਾ ਚਾਹੀਦਾ ਤੇ ਸੇਵਕ ਅਮਲ ਕਰਨ ਵਾਲਾ ਚਾਹੀਦਾ, ਮੰਨਣ ਵਾਲਾ ਚਾਹੀਦਾ। ਸਤਪੁਰਸ਼ਾਂ ਦਾ, ਰੱਬ ਦੇ ਪਿਆਰੇ ਗੁਰਮੁਖਾਂ ਦਾ ਇੱਕ ਵੀ ਬਚਨ ਜੋ ਗੁਰਮਤਿ ਦੇ ਅਨੁਕੂਲ ਹੋਵੇ, ਉਹ ਕਮਾਇਆ ਜਾਵੇ, ਉਹਦੇ ਨਾਲ ਜੀਵਨ ਬਣ ਜਾਂਦਾ। ਸੰਤ ਹੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਤੇ ਦਾਸ ਨੇ ਬੜੀ ਵਾਰਾਂ ਤੁਹਾਡੇ ਚਰਨਾਂ ਚ ਇਹ ਅਰਜ ਕੀਤੀ ਕਿ ਸਾਧ ਨਾਮ ਨਿਰਮਲਤਾ ਕੇ ਕਰੋ। ਸਾਧੂ ਉਹ ਆ ਜਿਹਦੇ ਕਰਮ ਨਿਰਮਲ ਹਨ, ਜਿਹਦਾ ਜੀਵਨ ਬੇਦਾਗ ਹੈ, ਜਿਹਨੇ ਆਪਣੇ ਜੀਵਨ ਵਿੱਚ ਕਦੇ ਕਿਸੇ ਨਾਲ ਧੋਖਾ ਨਹੀਂ ਕੀਤਾ, ਜਿਹਨੇ ਆਪਣੇ ਜੀਵਨ ਵਿੱਚ ਕਦੇ ਕਿਸੇ ਨਾਲ ਕਪਟ ਨਹੀਂ ਕੀਤਾ, ਜਿਹੜਾ ਗੁਰਬਾਣੀ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲ ਰਿਹਾ, ਉਹ ਸਾਧਨਾ ਕਰਦਾ 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 ਇੱਕ ਦਿਨ ਸਾਧੂ ਹੋ ਨਿਬੜਦਾ। ਤੇ ਸਾਧੂ ਕੋਈ ਵੀ ਹੋ ਸਕਦਾ, ਕੋਈ ਵੀ ਆਪਣੇ ਕਰਮਾਂ ਨੂੰ ਨਿਰਮਲ ਬਣਾ ਲਵੇ ਉਹ ਸਾਧੂ ਹੈ। ਘਰਾਂ ਵਿੱਚ ਰਹਿੰਦਾ ਹੋਇਆ, ਬੱਚਿਆਂ ਨੂੰ ਪਾਲਦਾ ਹੋਇਆ, ਕੰਮ ਕਾਰ ਕਰਦਾ ਹੋਇਆ, ਤੇ ਤੁਹਾਡੇ ਵਿੱਚ ਬਹੁਤ ਸਾਰੇ ਗੁਰਮੁਖ ਹਨ। ਜਿਵੇਂ ਭਾਈ ਸਾਹਿਬ ਜੀ ਨੇ ਬੜਾ ਸੋਹਣੀ ਗੱਲ ਆਖੀ ਸੀ, ਇਹ ਗੱਲ ਮੈਂ ਬੜੇ ਫਕਰ ਨਾਲ ਗੁਰੂ ਸਾਹਿਬ ਦੇ ਉੱਤੇ ਮਾਣ ਕਰਕੇ ਵਿਦੇਸ਼ਾਂ ਵਿੱਚ ਵੀ ਕਹਿੰਦਾ ਰਿਹਾ ਵਾਂ ਕਿ ਸਾਡੇ ਪਰਮੇਸ਼ਵਰ ਦੁਆਰ ਸਾਹਿਬ ਸੰਗਰਾਂਦ ਵਾਲੇ ਦਿਨ ਆ ਕੇ ਵੇਖਿਆ ਜੇ ਪਿਆਰਿਓ, ਉੱਥੇ ਜੇ ਹਜ਼ਾਰਾਂ ਸੰਗਤਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਹਾਜ਼ਰੀਆਂ ਭਰਦੀਆਂ ਨੇ, ਉਹਦੇ ਵਿੱਚ 90% ਸੰਗਤ ਅੰਮ੍ਰਿਤਧਾਰੀ ਹੁੰਦੀ ਹੈ। ਅੰਮ੍ਰਿਤਧਾਰੀਆਂ ਦੀ ਗਿਣਤੀ ਤੁਹਾਡੇ ਵਿੱਚ ਬਹੁਤੀ ਹੈ, ਸਭ ਨੇ ਸ੍ਰੀ ਸਾਹਿਬਾਂ ਪਾਈਆਂ ਹੋਈਆਂ ਨੇ, ਸਾਰੇ ਦਾੜੀਆਂ ਕੇਸ ਰੱਖਿਆਂ ਵਾਲੇ ਨੇ ਜ਼ਿਆਦਾ। ਜੋ ਕਾਂਗਿਆਰੀ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਹੌਲੀ ਹੌਲੀ ਆ ਕੇ ਉਹ ਵੀ ਨਿਕਲ ਜਾਣੀ, ਬਖਸ਼ਿਸ਼ ਹੋ ਜਾਣੀ, ਇਹ ਸਭ ਸੱਚੇ ਪਾਤਸ਼ਾਹ ਦੀ ਰਹਿਮਤ, ਗੁਰੂ ਸਾਹਿਬ ਸਤਿਗੁਰਾਂ ਦੀ ਬਖਸ਼ਿਸ਼। ਤੇ ਸੰਗਤ ਜੀ, ਜਿਵੇਂ ਜਿਵੇਂ ਸੰਗਤ ਕਰਦੇ ਜਾਂਦੇ ਹਾਂ ਹੌਲੀ ਹੌਲੀ ਉਵੇਂ ਉਵੇਂ ਰੰਗਤ ਚੜ੍ਹਦੀ ਜਾਂਦੀ ਹੈ, ਕਿਰਪਾ ਹੁੰਦੀ ਹੈ। ਤੇ ਘਰਾਂ ਵਿੱਚ ਰਹਿ ਕੇ ਅਰਜ ਕਰ ਰਿਹਾ ਸਾਂ ਕਿ ਕੁਛ ਲੋਕ ਘਰਾਂ ਵਿੱਚ ਰਹਿ ਕੇ ਵੀ ਖਿਮਾ ਕਰਨਾ, ਜਿਹੜੇ ਘਰੋਂ ਘਰ ਬਾਰ ਛੱਡੀ ਫਿਰਦੇ ਨੇ ਉਹਨਾਂ ਤੋਂ ਵੀ ਅੱਗੇ ਲੰਘੇ ਹੋਏ, ਬੱਚਿਆਂ 'ਚ ਰਹਿੰਦੇ ਨੇ, ਪਰਿਵਾਰ 'ਚ ਰਹਿੰਦੇ ਨੇ, ਪਰ ਆਪਣੇ ਜੀਵਨ ਵਿੱਚ ਉਹਨਾਂ ਨੇ 1800 ਪ੍ਰਾਣੀ ਦਾ ਜੀਵਨ ਬਣਾ ਦਿੱਤਾ। ਕਿੰਨੇ ਘਰਾਂ ਦੇ ਵਿੱਚੋਂ ਨਸ਼ੇ ਕੱਢ ਦਿੱਤੇ ਨੇ, ਪ੍ਰੇਰਨਾ ਦੇ ਦੇ ਕੇ। ਜਿਵੇਂ ਹੁਣ ਭਾਈ ਸਾਹਿਬ ਜੀ ਤੁਸੀਂ ਸੁਣਿਆ ਅਮੈਰੀਕਾ ਤੋਂ ਆਏ ਨੇ, ਗ੍ਰਿਸਤੀ ਨੇ, ਬੱਚਿਆਂ 'ਚ ਪਰਿਵਾਰ ਵਾਲੇ ਨੇ, ਪਰ ਬੱਚੇ ਪਲ ਰਹੇ ਨੇ, ਪਰਿਵਾਰ 'ਚ ਪਲ ਰਿਹਾ, ਪਰ ਵੱਡੀ ਗੱਲ ਇਹ ਆ ਇਹ ਗੁਰੂ ਸਾਹਿਬ ਦੇ ਬਚਨ ਪਾਲ ਰਹੇ ਨੇ, ਘਰ ਘਰ ਜਾ ਕੇ ਹੋਕਾ ਦਿੰਦੇ ਨੇ ਸਿੱਖੀ ਦਾ, ਵਿਦੇਸ਼ਾਂ 'ਚ ਜਾਂਦੇ ਨੇ, ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਨਾਮ ਦਾ ਛਿੱਟਾ ਮਾਰਦੇ ਨੇ, ਤੇ ਕੋਈ ਨਾ ਕੋਈ ਉਹ ਮਾਰਿਆ ਹੋਇਆ ਛਿੱਟਾ, ਕੋਈ ਨਾ ਕੋਈ ਬੀਜ ਜਿਹੜਾ ਉਹ ਪੁੰਗਰਦਾ, ਉਹਦੇ ਤੋਂ ਫਿਰ ਹੌਲੀ ਹੌਲੀ ਦਰਖਤ ਬਣਦਾ। ਉਸੇ ਨੂੰ ਆ ਫਲ ਲੱਗਦਾ, ਮਹਾਰਾਜ ਦੀ ਕਿਰਪਾ ਹੁੰਦੀ ਹੈ। ਜਦੋਂ ਅਸੀਂ ਗੁਰਮੁਖੋ ਇੱਥੋਂ ਅਸਥਾਨ ਤੋਂ ਤੁਰੀਦਾ ਤੇ ਮਨ ਵਿੱਚ ਇਹ ਹੁੰਦਾ ਕਿ ਜੇ ਅੱਜ ਚੱਲੇ ਹਾਂ ਤੇ ਘੱਟ ਤੋਂ ਘੱਟ 200 ਪਰਿਵਾਰ, ਘੱਟ ਤੋਂ ਘੱਟ ਐਸਾ ਹੋਵੇ ਜਿਨ੍ਹਾਂ ਦਾ ਜੀਵਨ ਬਣੀਏ ਬਣੇ, ਤੇ ਫਿਰ ਵਾਪਸ ਆਈਏ। ਫਿਰ 12-12 ਘੰਟੇ ਦਾ ਸਫ਼ਰ ਕੀਤਾ ਵੀ ਚੁੱਭਦਾ ਨਹੀਂ, 12-12 ਘੰਟੇ ਦੀ ਵੀ ਫਿਰ ਥਕਾਵਟ ਜਿਹੜੀ ਹੈ ਮਹਿਸੂਸ ਨਹੀਂ ਹੁੰਦੀ। ਜਦੋਂ ਇਹ ਖੁਸ਼ੀ ਹੁੰਦੀ ਹੈ ਵੇਖ ਕੇ ਕਿ ਜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਡਿਊਟੀ ਲਾਈ ਹੈ, ਬਖਸ਼ਿਸ਼ ਕੀਤੀ ਹੈ, ਜੇ ਕੋਈ ਅੱਜ ਸਾਡੀ ਗੱਲ ਸੁਣਦਾ ਸੁਣਦਾ ਉਹ ਬਾਣੇ ਕਰਕੇ ਆ, ਆ ਬਾਣਾ ਲਾ ਦਿੱਤਾ ਜਾਵੇ, ਕਿਸੇ ਨੇ ਵੀ ਨਹੀਂ ਪੁੱਛਣਾ, ਇੱਥੇ ਆ ਕੇ ਚੁੱਪ ਕਰਕੇ ਬੈਠੇ ਰਹੀਏ, ਇੱਕ ਸੰਗਰਾਂਦ ਤੇ ਆਓਗੇ ਦੂਜੀ ਤੇ ਨਹੀਂ ਆਓਗੇ, ਜਦੋਂ ਕੋਈ ਗੱਲ ਹੀ ਨਹੀਂ ਗੁਰਬਾਣੀ ਦੀ ਗੁਰੂ ਦੀ, ਕਿੰਨੇ ਆਉਣਾ ਫਿਰ। ਤੇ ਜਦੋਂ ਇੱਥੋਂ ਤੁਰੀ ਦਾ ਮਨ ਵਿੱਚ ਇਹ ਹੁੰਦਾ ਕਿ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਾ, ਜੇ ਅਸੀਂ 20-25 ਜਣੇ ਜਥਾ ਹੁੰਦਾ, 20-25 ਗਿਣਤੀ ਆ ਉਹਨਾਂ ਦੀ,
तीन चार गड्डिया हुंदियां ने भी चलो एडी दूर गए भी आ भी घट तो घट जे एक दिन विच 200 परिवार का जीवन बने तां गल बनदी है। घट तो घट 100 नौजवान ऐसा होवे जिहड़ा दाढ़ियां केस रखे नशे घट तो घट 100 घर ऐसा होवे जिहड़े सुखी वसण लग जाण ते सास जिन्हां दे घरां विचों शराबां निकल जाण कलेश निकल जावे जिथों नशे निकल जांदे ने कलेश उथों दूर चलिया जांदा। शराब दा अर्थ है शरारत दा पाणी शरारत दा पाणी जदों ए अंदर मनुख दे जांदी है फिर शरारत ही सोचदी होर कोई गल ते सत संगत प्रेम नाल भी बेनती करी दी संत महाराज बाबा अतर सिंह जी मस्तवाणा साहिब वाले बड़ी कमाई वाले महापुरश होए ने जिन्हां ने अपने जीवन दौरान 13 लख प्राणियां नूं अमृत छकाया 13 ते नाले संगत जी उदों जदों कोई मीडिये दा युग नहीं सी टैलीविजन हुण घर घर लगे ने टेपां लगियां ने इहदे च कोई दो रावां नहीं कि लोग कैसटां सुन के ही अमृत छक लैंदे ने कैसटां सुन के जीवन बना लैंदे ने पर उन्हां वेलियां विच कोई साधन नहीं सी। महापुरश संत महाराज मस्तवाणा साहिब वालियां दी कोई भी टेप रिकॉर्ड नहीं उन्हां दे किते बचन रिकॉर्ड नहीं मिलदे लिखे ही मिलदे ने जां कुछ गुरमुखां दे हिरदे विच सांभे होए ने जिन्हां ने उन्हां दे दर्शन कीते ते कहिंदे ने महापुरशां विच इन्नी क कशिश सी कि जिहड़ा एक वारी दर्शन करदा सी उन्हां दे बचन सुणदा सी ਉਹ ਮੁੜ ਕੇ ਉਹਨਾਂ ਦੇ ਬਚਨ ਸੁਣਿਆ ਬਿਨਾਂ ਰਹਿ ਨਹੀਂ ਸੀ ਸਕਦਾ ਤੇ ਮਹਾਂਪੁਰਸ਼ਾਂ ਦੀ ਕਰਨੀ ਕਮਾਈ ਸੀ। ਕਹਿੰਦੇ ਹੁੰਦੇ ਸੀ ਸਿੱਖੋ ਰਾਜ ਮੰਗਦੇ ਹੋ ਸਾਡਾ ਰਾਜ ਹੋਵੇ 2:30 ਵਜੇ ਖੂਹਾਂ ਉੱਤੇ ਡੋਲ ਖੜਕਾਇਆ ਕਰੋ ਰਾਜ ਤੁਹਾਡਾ ਹੀ ਹੈ ਆਖੋ ਸਤਨਾਮ। 2:30 ਵਜੇ ਤੁਹਾਡਿਆਂ ਘਰਾਂ ਵਿੱਚ ਨਲਕੇ ਖੜਕਣੇ ਚਾਹੀਦੇ ਨੇ ਪਤਾ ਲੱਗੇ ਕਿ ਗੁਰੂ ਕਾ ਪਿਆਰਾ ਸਿੰਘ ਇਸ਼ਨਾਨ ਕਰ ਰਿਹਾ। ਕਹਿੰਦੇ ਭਜਨ ਕਰੋ ਪਾਠ ਕਰੋ ਬੰਦਗੀ ਕਰੋਗੇ ਤੇ ਫਿਰ ਰਾਜ ਤੁਹਾਡਾ ਹੀ ਹੈ। ਜੇ ਭਾਈ ਬਘੇਲ ਸਿੰਘ ਵਰਗਿਆਂ ਨੇ ਲਾਲ ਕਿਲੇ ਦੇ ਦਿੱਲੀ ਦੇ ਲਾਲ ਕਿਲੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਤਾ ਤੇ ਭਾਈ ਬਘੇਲ ਸਿੰਘ ਦਾ ਜੀਵਨ ਵੀ ਤੇ ਪੜ੍ਹ ਕੇ ਵੇਖੀਏ। ਹਰ ਕੋਈ ਆਂਦਾ ਜੀ ਰਾਜ ਖਾਲਸੇ ਦਾ ਹੋਵੇ ਖਾਲਿਸਤਾਨ ਤੱਕ ਦੀਆਂ ਗੱਲਾਂ ਲੋਕ ਕਰਦੇ ਨੇ ਪਰ ਉਹੋ ਜਿਹੇ ਲੀਡਰ ਹਨ ਸਾਡੇ ਕੋਲ ਭਾਈ ਬਘੇਲ ਸਿੰਘ ਵਰਗੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਆਗੂ ਹੈਗੇ ਏਦਾਂ ਦੇ ਅਸੀਂ ਕਿੱਥੋਂ ਲੱਭ ਲਿਆਵਾਂਗੇ ਜਿਹੜੀਆਂ ਕਮਾਈਆਂ ਉਹਨਾਂ ਦੀਆਂ ਸਨ। ਸੰਤ ਮਹਾਰਾਜ ਕਹਿੰਦੇ ਹੁੰਦੇ ਸੀ ਪਿਆਰਿਓ 2:30 ਵਜੇ ਡੋਲ ਖੜਕਾਓ ਖੂਹਾਂ ਉੱਤੇ ਫਿਰ ਰਾਜ ਤੁਹਾਡਾ ਕਿਉਂਕਿ ਬੰਦਗੀ ਸਿਮਰਨ ਭਜਨ ਕਰਨ ਵਾਲੇ ਉਹ ਰਾਜੇ ਹੀ ਹੁੰਦੇ ਨੇ ਜਿਹਨਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸਿਆ। ਬੜੀ ਵਾਰੀ ਆਪ ਜੀ ਨੇ ਸੁਣਿਆ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਅਦਰੋ ਉਦਿਆਨ ਪਰਮਿਨਾ ਮਿੱਤਰ ਨਾ ਇਸ਼ਟ ਤਨ ਰੂਪਹੀਣ ਕਿਸ ਸਾਕ ਨਾ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਹਦੇ ਅੰਦਰ ਵਾਹਿਗੁਰੂ ਦਾ ਨਾਮ ਵਸਿਆ ਹੋਵੇ ਉਹ ਸਾਰੀ ਦੁਨੀਆਂ ਦਾ ਹੀ ਰਾਜਾ ਹੁੰਦਾ। ਚਾਹ ਗਈ ਚਿੰਤਾ ਮਿੱਟੀ ਮਨੁਆ ਬੇਪਰਵਾਹ ਜਿਸ ਕੋ ਕਿਛੂ ਨਾ ਚਾਹੀਏ ਸੋਈ ਸ਼ਹਿਨਸ਼ਾਹ। ਸੋ ਏਦਾਂ ਦਾ ਜੀਵਨ ਹੋਣਾ ਚਾਹੀਦਾ। ਸੋ ਦਾਸ ਅਰਜ ਕਰਦਾ ਸੀ ਮਹਾਂਪੁਰਸ਼ ਜਾ ਰਹੇ ਸਨ ਇੱਕ ਨਗਰ ਵਿੱਚ ਬਹੁਤ ਗਰੀਬ ਨਵਾਜੀ ਸੀ ਉਹਨਾਂ ਕੋਲ। ਗਿਆਨੀ ਦਿੱਤ ਸਿੰਘ ਜੀ ਬਹੁਤ ਵੱਡੇ ਵਿਦਵਾਨ ਹੋਏ ਨੇ ਸਿੱਖ ਧਰਮ ਦੇ। ਗਿਆਨੀ ਦਿੱਤ ਸਿੰਘ ਜੀ ਸਨ ਜਿਹੜੇ ਬੜੇ ਵੱਡੇ ਵਿਦਵਾਨ ਸੀ। ਜਲੰਧਰ ਦੇ ਵਿੱਚ ਇੱਕ ਬਹੁਤ ਵੱਡਾ ਸਮਾਗਮ ਹੋ ਰਿਹਾ ਸੀ। ਉੱਥੇ ਜਦੋਂ ਗਿਆਨੀ ਦਿੱਤ ਸਿੰਘ ਜੀ ਬੋਲੇ ਤੇ ਸਾਰਿਆਂ ਦੇ ਸਾਹ ਰੁਕ ਗਏ। ਕਿਸੇ ਦੇ ਸਾਹ ਲੈਣ ਦੀ ਵੀ ਆਵਾਜ਼ ਨਹੀਂ ਸੀ ਆ ਰਹੀ। ਇੰਨਾ ਉਹਨਾਂ ਦੇ ਵਿੱਚ ਕਸ਼ਿਸ਼ ਸੀ ਬੋਲਣ ਚ। ਹੁਣ ਗੁਰਮੁਖੋ ਜਦੋਂ ਗਿਆਨੀ ਦਿੱਤ ਸਿੰਘ ਜੀ ਨੇ ਸਮਾਪਤੀ ਕੀਤੀ ਤੇ ਜਦੋਂ ਦੇਗ ਲੱਗੀ ਵਰਤਣ ਜਾਤ ਅਭਿਮਾਨੀਆਂ ਨੇ ਰੌਲਾ ਪਾ ਲਿਆ। ਕਹਿਣ ਲੱਗੇ ਗਿਆਨੀ ਦਿੱਤ ਸਿੰਘ ਜੀ ਬਾਹਰ ਜਾ ਕੇ ਬੈਠੋ। ਕਹਿੰਦੇ ਜੀ ਕੀ ਗੱਲ? ਕਹਿੰਦੇ ਤੁਸੀਂ ਚੌਥੇ ਪੌੜੇ ਦੇ ਸਿੰਘ ਹੋ, ਤੁਸੀਂ ਬਾਹਰ ਬੈਠੇ ਬਾਹਰ ਜਾ ਕੇ ਬੈਠੋ ਕਿਉਂਕਿ ਪਹਿਲੇ ਜਿਵੇਂ ਖੱਤਰੀ ਹਨ ਦੂਸਰੇ ਵੈਸ ਜ਼ਿਮੀਂਦਾਰ ਤੇ ਸਤ ਸੰਗਤ ਜੀ ਖੱਤਰੀ ਬ੍ਰਾਹਮਣ ਦੂਸਰੇ ਨੰਬਰ ਤੇ ਬ੍ਰਾਹਮਣ ਤੀਸਰੇ ਵੈਸ ਨੇ ਚੌਥੇ ਸ਼ੂਦਰ ਚੌਥੇ ਪੌੜੇ ਵਾਲੇ ਲੋਕ ਉਹਨਾਂ ਨੂੰ ਕਹਿ ਦਿੰਦੇ ਜਿਹੜੇ ਰਮਦਾਸੀਏ ਜਾਂ ਮਜ਼ਹਬੀ ਸਿੱਖ ਨੇ। ਜਦੋਂ ਉਹਨਾਂ ਨੂੰ ਕਿਹਾ ਕਹਿੰਦੇ ਬਾਹਰ ਜਾ ਕੇ ਬੈਠੋ ਤੁਹਾਡੀ ਜਿਹੜੀ ਆ ਦੇਗ ਬਾਹਰ ਮਿਲੇਗੀ। ਮਹਾਂਪੁਰਸ਼ ਸੰਤ ਮਹਾਰਾਜ ਬੈਠੇ ਬੈਠੇ ਕੰਬਣ ਲੱਗ ਪਏ ਨੀ ਗੱਲ ਸੁਣ ਕੇ, ਮਸਤਵਾਣਾ ਸਾਹਿਬ ਕੰਬਣ ਲੱਗ ਗਏ। ਕਹਿੰਦੇ ਜੀ ਇਹ ਕੀ ਕਰ ਰਹੇ ਹੋ ਤੁਸੀਂ, ਇਹਨਾਂ ਨੂੰ ਬਾਹਰ ਭੇਜਣ ਲੱਗੇ ਹੋ ਕੌਮ ਦੇ ਹੀਰੇ ਨੂੰ, ਤੁਹਾਨੂੰ ਕਦਰ ਨਹੀਂ ਜਿਹੜੀ ਇਹਨਾਂ ਦੇ ਵਿੱਚ ਕਸ਼ਿਸ਼ ਆ ਉਹ ਕਿਸੇ ਵਿੱਚ ਵੀ ਨਹੀਂ। ਉਹ ਕਹਿਣ ਲੱਗੇ ਜੀ ਹੈ ਕਸ਼ਿਸ਼ ਇਹਨਾਂ ਦੀਆਂ ਬੋਲਾਂ ਵਿੱਚ, ਗਿਆਨੀ ਬੜੇ ਤਕੜੇ ਨੇ, ਲੈਕਚਰ ਬੜਾ ਸੋਹਣਾ ਕਰ ਲੈਂਦੇ ਨੇ, ਪਰ ਹੈ ਤੇ ਛੋਟੀ ਜਾਤ ਦੇ ਨੇ, ਇਹਨਾਂ ਨੂੰ ਦੇਗ ਨਹੀਂ ਮਿਲੇਗੀ। ਮਹਾਂਪੁਰਸ਼ਾਂ ਨੇ ਘੁੱਟ ਕੇ ਗਲਵੱਕੜੀ ਗਿਆਨੀ ਦਿੱਤ ਸਿੰਘ ਨੂੰ ਪਾ ਲਈ। ਕਹਿੰਦੇ ਚੱਲ ਪੁਰਖਾ, ਇਹਨਾਂ ਬੇਕਦਰਿਆਂ ਨੂੰ ਹੀਰੇ ਦੀ ਕਦਰ ਹੀ ਨਹੀਂ, ਆਖੋ ਸਤਨਾਮ, ਚੱਲ ਮੈਂ ਤੇਰੇ ਨਾਲ ਬਾਹਰ ਚੱਲਣਾ। ਜੇ ਬਾਹਰ ਬਹਿ ਕੇ ਦੇਗ ਆਪਾਂ ਤੇ ਗੁਰੂ ਦਾ ਪ੍ਰਸ਼ਾਦ ਲੈਣਾ, ਮੈਨੂੰ ਇਹ ਜੱਟ ਤੇ ਵੱਡਾ ਸਮਝਣ, ਚੱਲ ਮੈਂ ਤੇਰੇ ਕੋਲ ਬਹਿ ਕੇ ਆਪਾਂ ਵੀ ਬਾਹਰ ਹੀ ਦੇਗ ਲਵਾਂਗੇ। ਆਪਾਂ ਇਹਨਾਂ ਮਨਮਤੀਆਂ ਚ ਨਹੀਂ ਬਹਿਣਾ, ਇਹ ਕਿਰਪਾਨਾਂ ਤੇ ਪਾਈ ਫਿਰਦੇ ਨੇ, ਇਹਨਾਂ ਨੂੰ ਗੁਰਮਤ ਦੀ ਸੋਝੀ ਕੋਈ ਨਹੀਂ। ਜਿਹੜੇ ਜਾਤਾਂ ਚ ਫਸੇ ਨੇ, ਮੈਂ ਤੇ ਹਮੇਸ਼ਾ ਤੁਹਾਡੇ ਚਰਨਾਂ ਚਰਜ ਕੀਤੀ ਉਹ ਸਿੱਖ। ਗੁਰੂ ਗੋਬਿੰਦ ਸਿੰਘ ਦਾ ਬਚਨ ਹੈ ਜਿਹੜਾ ਸਿੱਖ ਸਿੱਖ ਦੀ ਜਾਤ ਪੁੱਛਦਾ ਉਹ ਮੇਰੇ ਕੋਲ ਨਾ ਆਵੇ, ਉਹ ਮੇਰਾ ਕੁਛ ਨਹੀਂ ਲੱਗਦਾ। ਜਿਹੜਾ ਦੂਸਰੇ ਦੀ ਜਾਤ ਪੁੱਛਦਾ ਕਿ ਤੇਰੀ ਜਾਤ ਕੀ ਹੈ, ਤੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਜਾਤਾਂ ਦੀਆਂ ਅਜੇ ਵੀ ਵੰਡੀਆਂ ਹੈਗੀਆਂ, ਬਹੁਤ ਲੋਕ ਹਨ ਐਸੇ। ਪਰ ਮਹਾਰਾਜ ਨੇ ਵਹਿਮਾਂ ਭਰਮਾਂ ਤੋਂ ਦੂਰ ਕੀਤਾ ਸਾਨੂੰ, ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ। ਤੇ ਕਬੀਰ ਸਾਹਿਬ ਜੀ ਦੇ ਬਚਨ ਆਪਾਂ ਲਗਾਤਾਰ ਵਿਚਾਰਦੇ ਆ ਰਹੇ ਹਾਂ, ਹਰ ਸੰਗਰਾਂਦ ਤੇ ਕਬੀਰ ਜੀ ਦੇ ਬਚਨ ਪੜ੍ਹਦੇ ਹੋ ਸਾਰੇ। ਕਬੀਰ ਸਾਹਿਬ ਨੇ ਆਖਿਆ ਸੀ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕੋ ਜਹ ਜਪਿਓ ਸਿਰਜਨ। ਕਬੀਰ ਸਾਹਿਬ ਕਹਿੰਦੇ ਨੇ ਮੈਂ ਆਪਣੇ ਆਪ ਨੂੰ ਚੰਗੇ ਭਾਗਾਂ ਵਾਲਾ ਸਮਝਣਾ ਕਿ ਮੇਰੀ ਛੋਟੇ ਜਾਤ ਵਿੱਚ ਮੇਰਾ ਜਨਮ ਹੋਇਆ। ਕਬੀਰ ਸਾਹਿਬ ਦਾ ਬਚਨ ਹੈ, ਕਹਿੰਦੇ ਲੋਕ ਮੈਨੂੰ ਜੁਲਾਹਾ ਕਹਿੰਦੇ ਨੇ, ਹੱਸਦੇ ਨੇ ਮੇਰੇ ਤੇ, ਹੱਸਦੇ ਨੇ ਵੇਖ ਵੇਖ ਕੇ ਮੇਰੇ ਵੱਲ ਵੀ ਛੋਟੀ ਜਾਤ ਦਾ ਭਗਤ ਬਣਿਆ ਹੋਇਆ। ਪਰ ਕਹਿੰਦੇ ਨੇ ਭਗਤ ਕਬੀਰ ਜੀ ਮੈਨੂੰ ਖੁਸ਼ੀ ਹੈ, ਬਲਿਹਾਰੀ ਇਸ ਜਾਤ ਕੋ, ਮੈਂ ਬਲਿਹਾਰੇ ਜਾਵਾਂ ਇਸ ਜਾਤ ਦੇ, ਕਿਉਂਕਿ ਮੈਂ ਇਸ ਜਾਤ ਵਿੱਚ ਜੰਮਿਆ, ਮੈਂ ਭਗਤੀ ਕੀਤੀ ਹੈ, ਮੈਂ ਸਿਮਰਨ ਕੀਤਾ, ਮੈਂ ਭਜਨ ਕੀਤਾ, ਮੈਨੂੰ ਜਾਤ ਦਾ ਅਭਿਮਾਨ ਨਹੀਂ ਹੋਇਆ। ਜੇ ਮੈਂ ਵੱਡੀ ਜਾਤ ਵਿੱਚ ਜਨਮ ਲੈ ਲੈਂਦਾ, ਹੋ ਸਕਦਾ ਮੈਂ ਵੀ ਹੰਕਾਰਿਆ ਜਾਂਦਾ ਵੀ ਮੈਂ ਉੱਚੀ ਜਾਤ ਵਿੱਚ ਜਨਮ ਲਿਆ। ਸ਼ੁਕਰ ਹੈ, ਚੰਗੀ ਗੱਲ ਆ ਕਿ ਮੈਂ ਛੋਟੀ ਜਾਤ ਵਿੱਚ ਜੰਮਿਆ, ਮੈਂ ਜਾਤ ਅਭਿਮਾਨੀ ਨਹੀਂ ਬਣਿਆ। ਵੱਡੀਆਂ ਜਾਤਾਂ ਵਾਲੇ ਮਾਨ ਕਰ ਲੈਂਦੇ ਨੇ। ਤੇ ਸੰਗਤ ਜੀ ਇਹ ਸਾਨੂੰ ਕਦੇ ਵੀ ਭੁਲੇਖਾ ਨਹੀਂ ਰੱਖਣਾ ਚਾਹੀਦਾ। ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ, ਸ਼ਰਾਬ ਦੀ ਗੱਲ ਚੱਲ ਰਹੀ ਸੀ, ਇਹ ਸ਼ਰਾਰਤ ਦਾ ਪਾਣੀ ਹੈ, ਜਦੋਂ ਅੰਦਰ ਜਾਂਦੀ ਇਹ ਸ਼ਰਾਰਤਾਂ ਸੁੱਜਣ ਲੱਗ ਪੈਂਦੀਆਂ। ਮਹਾਂਪੁਰਸ਼ ਜਾ ਰਹੇ ਸਨ, ਇੱਕ ਪ੍ਰੇਮੀ ਉਹਦਾ ਜੀ ਤੇ ਕਰਦਾ ਸੀ ਮੈਂ ਨੇੜੇ ਜਾਵਾਂ, ਉਹਦਾ ਮਨ ਤੇ ਕਰਦਾ ਸੀ ਮੈਂ ਵੀ ਮਹਾਂਪੁਰਸ਼ਾਂ ਦੇ ਚਰਨ ਪਰਸਾਂ, ਪਰ ਦੂਰ ਦੂਰ ਭੱਜਦਾ ਸੀ, ਦੂਰ ਦੂਰ ਦੌੜਦਾ ਸੀ। ਮਹਾਂਪੁਰਸ਼ ਕਹਿੰਦੇ ਉਹ ਤੈਨੂੰ ਦੂਰ ਕਰਨ ਵਾਲੀ ਤੇਰੇ ਹੱਥ ਵਿੱਚ ਫੜੀ ਹੋਈ ਬੋਤਲ ਆ, ਇਹਨੂੰ ਸਿੱਟ ਦੇ ਪਰਾਂ, ਆ ਜਾ ਮੇਰੇ ਗੱਲ ਨਾਲ ਲੱਗ ਜਾ, ਤੂੰ ਮੇਰੇ ਗੋਡੀ ਹੱਥ ਕੀ ਲਾਉਣੇ ਨੇ, ਗੱਲ ਨਾਲ ਲੱਗ, ਪਰ ਆ ਬੋਤਲ ਪਰੇ ਸਿੱਟ ਦੇ, ਇਹੀ ਦੂਰ ਕਰੀ ਜਾਂਦੀ ਹੈ ਤੈਨੂੰ, ਇਹ ਕੱਚ ਦੀ ਕੰਧ ਬਣੀ ਆਪਣੇ ਵਿਚਾਲੇ। ਇੱਕ ਦਫਾ ਇੱਦਾਂ ਵੀ ਇੱਕ ਪ੍ਰੇਮੀ ਮਿਲਿਆ ਮਹਾਂਪੁਰਸ਼ਾਂ ਨੂੰ, ਸ਼ਰਾਬ ਉਹਨੇ ਪੀਤੀ ਹੋਈ, ਸਿੰਘ ਦੂਰ ਦੂਰ ਜਾ ਰਹੇ ਸੀ, ਰੱਜਿਆ ਹੋਇਆ ਮਹਾਂਪੁਰਸ਼ ਉਹਦੇ ਨੇੜੇ ਨੇੜੇ ਜਾਈ ਜਾਣ, ਕਹਿੰਦੇ ਜੀ ਪੀਤੀ ਵਾਲਾ ਹੈ। ਮਹਾਂਪੁਰਸ਼ ਕਹਿੰਦੇ ਕੋਈ ਗੱਲ ਨਹੀਂ, ਨੇੜੇ ਗਏ, ਕਹਿੰਦਾ ਬਾਬਾ ਜੀ ਬੜਾ ਵਧੀਆ ਆਨੰਦ ਆਉਂਦਾ ਇਹਨੂੰ ਪੀ ਕੇ। ਮਹਾਂਪੁਰਸ਼ ਕਹਿੰਦੇ ਉਹ ਛੱਡ ਖੇੜਾ, ਕਹਿੰਦਾ ਨਾ ਜੀ ਮੈਂ ਤੇ ਕਹਿੰਦਾ ਤੁਸੀਂ ਵੀ ਕੁੱਟ ਲਾਓ ਮਹਾਂਪੁਰਸ਼ਾਂ ਨੂੰ। ਕਹਿੰਦੇ ਅੱਛਾ ਮਹਾਰਾਜ, ਕਹਿੰਦੇ ਚੰਗਾ ਫਿਰ ਜੇ ਤੂੰ ਲਵਾਉਣੀ ਹੈ ਤੇ ਚੱਲ ਫਿਰ ਆਪਾਂ ਵੀ ਲਾ ਲਈ। ਮਸਤਵਾਣਾ ਸਾਹਿਬ ਵਾਲੇ ਮਹਾਂਪੁਰਸ਼ ਕਹਿੰਦੇ ਪੀ ਲੈਂਦੇ ਆ, ਪੀਆਂਗੇ, ਪਰ ਉਹ ਵੇਖ ਕੇ ਕੁੱਤਾ ਫਿਰਦਾ ਉਹਨੂੰ ਜਰਾ ਬਾ ਭਾਂਡੇ ਚ ਪਾ, ਇੱਕ ਬਰਤਨ ਚ ਥੋੜੀ ਜਿਹੀ ਪਾ ਦਿੱਤੀ, ਕਹਿੰਦੇ ਆਪਾਂ ਬਾਅਦ ਚ ਪੀਂਦੇ ਆ। ਉਹ ਕੁੱਤੇ ਨੂੰ ਆਵਾਜ਼ ਮਾਰੀ, ਆਵਾਜ਼ ਦਿੱਤੀ, ਕੁੱਤਾ ਨੇੜੇ ਆਇਆ, ਬਰਤਨ ਕੌਲਾ ਜੇ ਉਹਦੇ ਵਿੱਚ ਸ਼ਰਾਬ ਪਾਈ ਸੀ ਉਹ ਨੇੜੇ ਕਰ ਦਿੱਤਾ ਬਰਤਨ, ਉਹ ਆਇਆ ਕੁੱਤਾ ਉਹਨੇ ਸੁੰਘਿਆ ਸ਼ਰਾਬ ਨੂੰ, ਪਿੱਛੇ ਮੁੜ ਗਿਆ। ਮਹਾਂਪੁਰਸ਼ ਕਹਿੰਦੇ ਜਿਹਨੂੰ ਕੁੱਤੇ ਵੀ ਨਹੀਂ ਪੀਂਦੇ ਉਹ ਤੂੰ ਪੀਂਦਾ, ਜਿਹਨੂੰ ਕੁੱਤੇ ਵੀ ਨਹੀਂ ਪੀਂਦੇ ਤੂੰ ਮੈਨੂੰ ਪੀਣ ਨੂੰ ਕਹਿੰਦਾ। ਉੱਥੇ ਹੀ ਰੋਣ ਲੱਗ ਪਿਆ, ਭਾਵੇਂ ਉਹਨੇ ਪੀਤੀ ਹੋਈ ਸੀ, ਸਾਰਾ ਨਸ਼ਾ ਲੈ ਗਿਆ ਚਰਨਾਂ ਤੇ ਸਿਰ ਰੱਖ ਕੇ ਕਹਿੰਦਾ ਮਹਾਂਪੁਰਸ਼ੋ ਅੱਜ ਤੋਂ ਮੁੜ ਕੇ ਨਹੀਂ ਪੀਆਂਗਾ ਖੁਸਰਨਾ। ਆਪਾਂ ਕਿਸੇ ਨੂੰ ਏਦਾਂ ਨਹੀਂ ਛਡਾ ਸਕਦੇ, ਖਿਮਾ ਕਰਨਾ ਸਾਡੇ ਵਿੱਚ ਇੰਨੀ ਤਾਕਤ ਨਹੀਂ, ਪਰ ਉਹਨਾਂ ਦੀ ਕਮਾਈ ਇੰਨੀ ਸੀ ਜਿਨ੍ਹਾਂ ਨੇ 125,000 ਜਪਜੀ ਸਾਹਿਬ ਦਾ ਪਾਠ ਗੋਦਾਵਰੀ ਦੇ ਕੰਢੇ ਤੇ ਬਹਿ ਕੇ ਹਜ਼ੂਰ ਸਾਹਿਬ ਦੀ ਧਰਤੀ ਤੇ ਕੀਤਾ ਸੀ। ਲੋਕ ਗੱਲਾਂ ਤੇ ਕਰਦੇ ਨੇ, ਚਿੱਕੜ ਉਛਾਲਣ ਵਾਲਿਆਂ ਨੇ ਵੱਡੀਆਂ ਵੱਡੀਆਂ ਕਿਤਾਬਾਂ ਛਾਪੀਆਂ ਨੇ, ਉਹਨਾਂ ਨੇ ਅਜੋਕੇ ਸੰਤਾਂ ਤੇ ਬੜਾ ਕੁਝ ਛਾਪਿਆ, ਪਰ ਉਹਨਾਂ ਨੇ ਬਖਸ਼ਿਆ ਸੰਤ ਬਾਬਾ ਅਤਰ ਸਿੰਘ ਜੀ ਨੂੰ ਵੀ ਨੇ। ਪਰ ਦੁੱਖ ਲੱਗਦਾ ਜਦੋਂ ਉਹਨਾਂ ਦੀਆਂ ਲਿਖਤਾਂ ਪੜ੍ਹੀ ਦੀਆਂ ਨੇ ਕਿ ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਐਸੇ ਨਹੀਂ ਸਨ ਜਿਹੋ ਜਿਹੇ ਲੋਕ ਸਮਝਦੇ ਨੇ, ਜਿਹੋ ਜਿਹੇ ਲੋਕਾਂ ਨੇ ਉਹਨਾਂ ਨੂੰ ਬਣਾ ਦਿੱਤਾ। ਸੰਤ ਬਾਬਾ ਅਤਰ ਸਿੰਘ ਜੀ ਨੇ 125,000 ਪਾਠ ਜਪਜੀ ਸਾਹਿਬ ਦਾ ਹਜ਼ੂਰ ਸਾਹਿਬ ਦੀ ਧਰਤੀ ਤੇ ਬਹਿ ਕੇ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਆ ਕੇ ਸਿਰ ਤੇ ਹੱਥ ਰੱਖਿਆ, ਫਿਰ ਮਾਲਵੇ ਵਿੱਚ ਪ੍ਰਚਾਰ ਕਰਨ ਵਾਸਤੇ ਮਹਾਂਪੁਰਸ਼ ਆਏ। ਲੱਖਾਂ ਸੰਗਤਾਂ ਦਾ ਉਹਨਾਂ ਨੇ ਜੀਵਨ ਬਣਾਇਆ, ਜਿਨ੍ਹਾਂ ਨੂੰ ਗੁਰਬਾਣੀ ਨੇ ਆਖਿਆ ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਾਰਿਓ ਪੁਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਣ ਆਏ। ਉਹ ਆਪਣਾ ਸਾਰਾ ਜੀਵਨ ਦਾਨ ਦੇ ਕੇ ਬਹੁਤ ਵੱਡੀ ਘਾਲਣਾ ਕਰਕੇ ਤਨੋ ਮਨੋ ਪੰਥ ਦੀ ਕੌਮ ਦੀ ਸੇਵਾ ਕਰਦੇ ਨੇ ਤੇ ਟੁੱਟਿਆ ਹੋਇਆਂ ਨੂੰ ਰੱਬ ਨਾਲ ਮਿਲਾਉਂਦੇ ਨੇ। ਤੇ ਉਹਨਾਂ ਦੀ ਬਾਬਤ ਹੀ ਆਖਿਆ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਕਹਿੰਦੇ ਕਿਹੋ ਜਿਹੇ ਨੇ ਜਿਹੜੇ ਨਾਮ ਜਪਦੇ ਨੇ, ਜਿਹੜੇ ਭਗਤੀ ਭਗਤੀ ਕਰਦੇ ਆ, ਜਿਹੜੇ ਸਿਮਰਨ ਕਰਨ ਵਾਲੇ ਨੇ, ਉਹ ਕਿਹੋ ਜਿਹੇ ਨੇ, ਉਹਨਾਂ ਨੂੰ ਕਿਹੋ ਜਿਹੇ ਸਮਝਣਾ ਚਾਹੀਦਾ। ਤੇ ਸੱਚੇ ਪਾਤਸ਼ਾਹ ਦਾ ਹੁਕਮ ਆ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਕਿਹੋ ਜਿਹੇ ਨੇ, ਨਾਲ ਹੀ ਜਵਾਬ ਆ ਭੇਦ ਨਾ ਜਾਣੋ ਮੂਲ ਸਾਈ ਜਿਹੇ ਹਾਂ, ਫਰਕ ਨਾ ਸਮਝੋ ਉਹ ਸਾਈ ਵਰਗੇ ਹੁੰਦੇ, ਰੱਬ ਦੇ ਪਿਆਰੇ ਰੱਬ ਦਾ ਰੂਪ ਹੁੰਦੇ ਨੇ।
ਉਹ ਤਾਂ ਸਾਈ ਵਰਗੇ ਨੇ, ਭੇਦ ਨਾ ਜਾਣੋ ਭੇਦ ਨਾ ਜਾਣੋ, ਸਾਈ ਵਰਗੇ
ਨਾਮ ਸਿੱਖ ਨੇਹਿਆ ਭੇਦ ਨਾ ਜਾਣੋ ਮੂਲ ਸਾਈਂ ਜਿਹਾ ਕਹਿੰਦੇ ਫਰਕ ਨਾ ਸਮਝੋ ਰੱਬ ਦੇ ਪਿਆਰੇ ਰੱਬ ਵਰਗੇ ਹੁੰਦੇ ਤੇ ਸੰਗਤ ਜੀ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਜਿਨ੍ਹਾਂ ਦੇ ਅੰਦਰ ਪਿਆਰ ਹੈ ਉਹ ਹਮੇਸ਼ਾ ਇਸ ਗੱਲ ਦੀ ਕਦਰ ਕਰਦੇ ਨੇ ਜਿਨ੍ਹਾਂ ਦੇ ਅੰਦਰ ਗੁਰਮਤ ਵਸੀ ਹੋਈ ਸੱਚਮੁੱਚ ਜਿਹੜੇ ਰੰਗੇ ਹੋਏ ਨੇ ਹਮੇਸ਼ਾ ਗੁਰੂ ਦੇ ਪਿਆਰਿਆਂ ਦਾ ਸਤਿਕਾਰ ਕਰਦੇ ਨੇ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸਾਧਾਂ ਸੰਤਾਂ ਦੇ ਚਰਨ ਪੂਜਣ ਦੀ ਗੱਲ ਹੀ ਨਹੀਂ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਗੁਰਸਿੱਖਾਂ ਦਾ ਸਤਿਕਾਰ ਕਰਨ ਦੀ ਵੀ ਗੱਲ ਕੀਤੀ ਜਿੱਥੇ ਚਰਨ ਸਾਧ ਕੇ ਧੋਏ ਧੋਏ ਪੀਓ ਉੱਥੇ ਨਾਲ ਲਿਖਿਆ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਸਤਿਕਾਰ ਕਰੋ ਰੱਬ ਦੇ ਪਿਆਰਿਆਂ ਦਾ ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ ਆਪਾਂ ਸਲੋਕ ਤੇ 10-12 ਵਿਚਾਰਨੇ ਹੁੰਦੇ ਹਾਂ ਹਰ ਸੰਗਰਾਂਦ ਤੇ ਪਰ ਐਦਕੀ ਬਹੁਤੇ ਨਹੀਂ ਕਿਉਂਕਿ ਸਮਾਂ ਥੋੜ੍ਹਾ ਹੀ ਤੁਹਾਡੇ ਚਰਨਾਂ ਚ ਹਾਜ਼ਰੀ ਭਰਨੀ ਕੋਸ਼ਿਸ਼ ਕਰੀਏ ਥੋੜੇ ਸਮੇਂ ਤੋਂ ਬਹੁਤਾ ਲਾਹਾ ਲਈ ਕਬੀਰ ਜੀ ਦਾ 62ਵਾਂ ਸਲੋਕ ਕਬੀਰ ਨਾ ਹਮ ਕੀਆ ਨਾ ਕਰਹੇਂਗੇ ਨਾ ਕਰ ਸਕੈ ਸਰੀਰ ਕਿਆ ਜਾਨੋ ਕਿਸ ਹਰ ਕੀਆ ਭਇਓ ਕਬੀਰ ਕਬੀਰ ਨਾ ਮੈਂ ਕੁਛ ਕੀਤਾ ਨਾ ਮੈਂ ਕੁਝ ਕਰਨ ਜੋਗਾ ਪਰ ਕਬੀਰ ਕਬੀਰ ਹੋ ਰਹੀ ਹੈ ਹਰ ਪਾਸੇ ਪਤਾ ਨਹੀਂ ਰੱਬ ਨੇ ਕੀ ਕੀਤਾ ਮੈਨੂੰ ਤੇ ਪਤਾ ਹੀ ਨਹੀਂ ਆਖੋ ਸਤਨਾਮ ਉਹਨੇ ਪਤਾ ਨਹੀਂ ਕਿਵੇਂ ਕਬੀਰ ਕਬੀਰ ਹੋਣ ਲਾ ਦਿੱਤੀ ਹੈ ਸਾਰੇ ਸੰਸਾਰ ਵਿੱਚ ਪਤਾ ਨਹੀਂ ਕਿਵੇਂ ਜੈ ਜੈਕਾਰ ਹੋਣ ਲੱਗ ਪਈ ਹੈ ਮੈਂ ਤੇ ਕੁਛ ਨਹੀਂ ਕੀਤਾ ਨਾ ਹੀ ਮੈਂ ਕੁਛ ਕਰਨ ਜੋਗਾ ਨਾ ਹੀ ਮੈਂ ਕੁਛ ਕਰ ਸਕਦਾ ਤੇ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਜੇ ਅੱਜ ਮੇਰੀ ਬੱਲੇ ਬੱਲੇ ਆ ਤੇ ਮੇਰੇ ਕਰਕੇ ਮੈਂ ਇਹ ਕਰ ਰਿਹਾ ਮੈਂ ਮਿਹਨਤ ਕੀਤੀ ਆ ਤੇ ਤਾਂ ਸਭ ਕੁਝ ਹੋਇਆ ਉਦਾਂ ਨਹੀਂ ਸੀ ਹੋਣਾ ਪਰ ਕਬੀਰ ਸਾਹਿਬ ਜੀ ਦੀ ਇਹ ਨਿਮਰਤਾ ਹੈ ਉਹ ਕਹਿੰਦੇ ਨੇ ਮੈਂ ਕੁਛ ਨਹੀਂ ਕਰ ਸਕਦਾ ਇਹ ਸਭ ਉਹਦੀ ਵਡਿਆਈ ਹੈ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣਦਾ ਮੇਰਾ ਮੇਰਾ ਤੇ ਕੋਈ ਨਾਂ ਵੀ ਨਹੀਂ ਜਾਣਦਾ ਤੇ ਵੇਖੋ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਜਿਵੇਂ ਮਹਾਂਪੁਰਸ਼ਾਂ ਨੇ ਇੱਕ ਬਚਨ ਸੁਣਾਇਆ ਨਾ ਕਿ ਮਹਾਂਪੁਰਸ਼ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਕਹਿੰਦੇ ਹੁੰਦੇ ਸੀ ਕਿ ਬਾਬਾ ਮੀਹਾਂ ਸਿੰਘ ਜੀ ਦੇ ਦਰਸ਼ਨ ਕਰ ਲਓ ਉਹ ਕਬੀਰ ਰੂਪ ਵਿੱਚ ਕਬੀਰ ਜੀ ਬਾਬਾ ਮੀਹਾਂ ਸਿੰਘ ਜੀ ਦੇ ਰੂਪ ਵਿੱਚ ਦੁਬਾਰਾ ਸੰਸਾਰ ਵਿੱਚ ਆਏ ਹੋਏ ਇਹ ਬਚਨ ਕਿਉਂ ਕਹਿੰਦੇ ਹੁੰਦੇ ਸੀ ਕਿਉਂਕਿ ਕਬੀਰ ਜੀ ਦੇ ਬਚਨਾਂ ਵਿੱਚੋਂ ਨਿਮਰਤਾ ਝਲਕਦੀ ਹੈ ਤੇ ਬਾਬਾ ਮੀਹਾਂ ਸਿੰਘ ਜੀ ਦੇ ਬਚਨਾਂ ਵਿੱਚੋਂ ਵੀ ਨਿਮਰਤਾ ਝਲਕਦੀ ਸੀ ਉਹਨਾਂ ਦੇ ਹਜ਼ਾਰਾਂ ਲੱਖਾਂ ਸ਼ਰਧਾਲੂ ਸਨ 12:20 ਤੇ ਇਸ਼ਨਾਨ ਕਰਦੇ ਸੀ ਰੋਜ਼ 12:15 ਤੇ ਇਸ਼ਨਾਨ ਕਰਦੇ ਸੀ ਰੋਜ਼ ਸੰਤ ਬਾਬਾ ਆਨੰਦ ਸਿੰਘ ਜੀ ਹੁਣ ਵੇਖੋ ਗੱਲਾਂ ਤੇ ਲੋਕ ਕਰਦੇ ਆ ਵੀ ਸੰਤਾਂ ਨੇ ਸੰਤ ਪਖੰਡ ਕਰਦੇ ਆ ਸੰਤ ਇੱਦਾਂ ਕਰਦੇ ਆ ਸੰਤ ਇੱਦਾਂ ਕਰਦੇ ਆ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ 12:15 ਉਹਨਾਂ ਨੇ ਇਸ਼ਨਾਨ ਕਰਨ ਦਾ ਨਿਯਮ ਬਣਾਇਆ ਤੇ ਸਾਰੀ ਜ਼ਿੰਦਗੀ ਨਿਭਾਇਆ ਇਹ ਸਾਰੀ ਸੰਗਤ ਨੂੰ ਪਤਾ ਹੈ ਉਹਨਾਂ ਦੇ ਸ਼ਰਧਾਲੂਆਂ ਨੂੰ ਪਤਾ ਹੈ ਉਹਨਾਂ ਦੇ ਪ੍ਰੇਮੀਆਂ ਨੂੰ ਪਤਾ ਹੈ ਵੀ 12:20 ਤੇ ਬਾਬਾ ਮੀਹਾਂ ਸਿੰਘ ਜੀ ਇਸ਼ਨਾਨ ਕਰਦੇ ਰਹੇ ਆ 12:15 ਤੇ ਬਾਬਾ ਆਨੰਦ ਸਿੰਘ ਜੀ ਇੱਕ ਮਿੰਟ ਕਦੇ ਲੇਟ ਨਹੀਂ ਸੀ ਹੋਏ ਬਾਬਾ ਮੀਹਾਂ ਸਿੰਘ ਜੀ ਨੇ 12:20 ਤਾਂ ਰੱਖੇ ਸੀ ਕਹਿੰਦੇ ਵੱਡਿਆਂ ਦੀ ਬਰਾਬਰੀ ਨਹੀਂ ਕਰੀਦੀ ਉਹ 12:15 ਹੀ ਇਸ਼ਨਾਨ ਕਰਦੇ ਸੀ ਤੇ ਗੱਲਾਂ ਤੇ ਲੋਕ ਕਰਦੇ ਆ ਕੋਈ 4 ਵਜੇ ਦਾ ਨਿਯਮ ਹੀ ਬਣਾ ਲਵੇ ਜਿਹੜੇ ਲਿਖਣ ਵਾਲੇ ਲਿਖਦੇ ਆ ਕੋਈ 4 ਵਜੇ ਹੀ ਰੋਜ਼ ਉੱਠ ਕੇ ਵਿਖਾਵੇ ਖਾ ਨਹੀਂ ਉਹਨਾਂ ਦੀ ਕਲਣਾ ਸੀ ਉਹਨਾਂ ਦੀ ਕਮਾਈ ਸੀ ਐਵੇਂ ਸਾਰੀ ਦੁਨੀਆ ਨਹੀਂ ਪੂਜਦੀ ਜਿੰਦ ਲਾਈ ਸੀ ਗੁਰਾਂ ਦੇ ਲੇਖੇ ਐਵੇਂ ਨਹੀਂ ਜਹਾਨ ਪੂਜਦਾ ਐਵੇਂ ਥੋੜਾ ਦੁਨੀਆ ਮੱਥੇ ਟੇਕਦੀ ਹੈ ਸਤਿਕਾਰ ਕਰਦੀ ਹੈ ਬਾਬਾ ਮੀਆਂ ਸਿੰਘ ਜੀ ਦਾ ਸਭ ਨਾਲੋਂ ਵੱਡਾ ਸਥਾਨ ਹੈ ਕੈਨੇਡਾ ਦੇ ਵਿੱਚ ਜਿੱਥੇ ਉਹਨਾਂ ਨੇ ਸਰੀਰ ਛੱਡਿਆ ਇਸੇ ਤਰ੍ਹਾਂ ਕਹਿੰਦੇ ਸੀ ਕਬੀਰ ਜੀ ਦਾ ਰੂਪ ਨੇ ਕਿਉਂਕਿ ਨਿਮਰਤਾ ਹੀ ਉਹਨਾਂ ਵਿੱਚ ਇੰਨੀ ਹੈ ਤੇ ਭਗਤ ਕਬੀਰ ਜੀ ਦੇ ਜਿੰਨੇ ਮਰਜ਼ੀ ਬਚਨ ਪੜੋ ਨਿਮਰਤਾ ਦੇ ਨਿਮਰਤਾ ਨਾਲ ਭਰੇ ਹੋਏ ਅੱਗੇ ਕਹਿੰਦੇ ਨੇ ਕਬੀਰ ਸੁਪਨੇ ਹੋ ਬਰੜਾਇਕ ਜੈ ਮੁਖ ਲਿਖਸੈ ਰਾਮ ਕਹਿੰਦੇ ਨੇ ਤਾਕੇ ਪੱਗ ਕੀ ਪੰਨ ਹੀ ਮੇਰੇ ਤਨ ਕੋ ਚਾਨ ਕਬੀਰ ਸਾਹਿਬ ਕਹਿੰਦੇ ਨੇ ਜਿਹੜੇ ਰਾਤ ਨੂੰ ਬਰੜਾਉਂਦੇ ਨੇ ਤੇ ਬਰੜਾਉਂਦਿਆਂ ਹੋਇਆਂ ਵੀ ਰੱਬ ਦਾ ਨਾਮ ਲੈਂਦੇ ਨੇ ਬਰੜਾਉਂਦਿਆਂ ਹੋਇਆਂ ਸੁੱਤੇ ਪਏ ਵੀ ਵਾਹਿਗੁਰੂ ਕਹਿੰਦੇ ਨੇ ਉਹਨਾਂ ਦੇ ਚਰਨਾਂ ਵਿੱਚ ਪਾਉਣ ਵਾਸਤੇ ਜੋੜਿਆਂ ਵਾਸਤੇ ਉਹਨਾਂ ਦੇ ਚਰਨਾਂ 'ਚ ਪਾਉਣ ਵਾਸਤੇ ਜਿਹੜੇ ਜੋੜੇ ਨੇ ਉਹ ਜੋੜੇ ਬਣਾਓ ਉਹਦੇ ਵਾਸਤੇ ਮੇਰਾ ਚੰਮ ਹਾਜ਼ਰ ਹੈ ਆਖੋ
ਸਤਨਾਮ
ਇੰਨੀ ਨਿਮਰਤਾ ਤੇ ਭਗਤੀ ਕਰਨ ਵਾਲਿਆਂ ਦਾ ਬੰਦਗੀ ਕਰਨ ਵਾਲਿਆਂ ਦਾ ਇੰਨਾ ਸਤਿਕਾਰ ਭਾਈ ਗੁਰਦਾਸ ਜੀ ਕਹਿੰਦੇ ਨੇ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪੰਦ ਕਹਿੰਦੇ ਕੀ ਗੱਲ ਹੈ ਸਿਰ ਸਭ ਨਾਲੋਂ ਉੱਚਾ ਹੁੰਦਾ ਪਰ ਪੈਰਾਂ ਦੇ ਉੱਤੇ ਸਿਰ ਝੁਕਦਾ ਕਾਰਨ ਕੀ ਹੈ ਕਹਿੰਦੇ ਪੈਰ ਸਭ ਨਾਲੋਂ ਨੀਵੇਂ ਨੇ ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਉਂਦੇ ਕਹਿੰਦੇ ਸਰੀਰ ਦਾ ਵਜਨ ਚੁੱਕਦੇ ਨੇ ਪੈਰ ਸਰੀਰ ਦਾ ਭਾਰ ਚੁੱਕਦੇ ਨੇ ਪੈਰ ਪਰ ਕੀ ਗੱਲ ਹੈ ਸਿਰ ਨੂੰ ਅਸੀਂ ਮੱਥਾ ਨਹੀਂ ਟੇਕਦੇ ਹੱਥਾਂ ਦੀ ਪੂਜਾ ਨਹੀਂ ਕਰਦੇ ਅਸੀਂ ਨੱਕ ਦੀ ਪੂਜਾ ਨਹੀਂ ਕਰਦੇ ਕੰਨਾਂ ਦੀ ਪੂਜਾ ਨਹੀਂ ਕਰਦੇ ਜੇ ਅਸੀਂ ਪੂਜਾ ਕਰਨੇ ਆ ਤੇ ਅਸੀਂ ਪੈਰਾਂ ਦੀ ਕਰਨੇ ਸਭ ਚੇਹਨ ਛੱਡ ਪੂਜੀਆਂ ਕੌਣ ਕਰਮ ਕਮੰਦ ਇਹੋ ਜਿਹਾ ਕਿਹੜਾ ਕੰਮ ਕਰਦੇ ਨੇ ਜਿਹੜੇ ਸਾਰੇ ਚੇਹਨ ਛੱਡ ਕੇ ਇਹਨਾਂ ਨੂੰ ਪੂਜਿਆ ਜਾਂਦਾ ਕਾਰਨ ਕੀ ਉਹਦਾ ਫਿਰ ਅੱਗੇ ਜਵਾਬ ਦਿੰਦੇ ਨੇ ਕਹਿੰਦੇ ਨੇ ਗੁਰ ਸ਼ਰਨੀ ਸਾਧ ਸੰਗਤੀ ਨਿੱਤ ਚੱਲ ਜਾਂਦੇ ਇਹਨਾਂ ਪੈਰਾਂ ਦਾ ਸਤਿਕਾਰ ਗੁਰਸਿੱਖਾਂ ਦੇ ਪੈਰਾਂ ਦਾ ਸਾਧੂਆਂ ਦੇ ਚਰਨਾਂ ਦਾ ਗੁਰਸਿੱਖਾਂ ਦੇ ਚਰਨਾਂ ਦਾ ਮਹਾਂਪੁਰਸ਼ਾਂ ਦੇ ਚਰਨਾਂ ਦਾ ਸੇਵਕਾਂ ਦੇ ਚਰਨਾਂ ਦਾ ਸਤਿਕਾਰ ਗੁਰਬਾਣੀ ਨੇ ਕਿਉਂ ਇੰਨਾ ਕੀਤਾ ਕਿਉਂਕਿ ਸਾਧ ਸੰਗਤ ਵਿੱਚ ਪੈਰ ਜਾਂਦੇ ਨੇ ਇਕੱਲੇ ਹੱਥ ਨਹੀਂ ਜਾ ਸਕਦੇ ਇਕੱਲਾ ਨੱਕ ਥੋੜਾ ਚੱਲਿਆ ਜਾਏਗਾ ਇਕੱਲੇ ਕੰਨ ਥੋੜਾ ਚਲੇ ਜਾਣਗੇ ਸਾਨੂੰ ਲਿਜਾਣ ਵਾਲੇ ਤੇ ਪੈਰ ਨੇ ਨਾ ਜਿਹੜਾ ਜਿਹੜਾ ਭੱਜ ਭੱਜ ਸੇਵਾ ਕਰਦਾ ਪੈਰਾਂ ਨਾਲ ਕਰਦਾ ਪੈਰਾਂ ਨਾਲ ਦੌੜ ਦੌੜ ਕੇ ਸੇਵਾ ਕਰਦਾ ਨਾ ਸੇਵਕ ਜਿਹੜਾ ਤੇ ਸਾਧ ਸੰਗਤ ਪਰਉਪਕਾਰ ਵਾਸਤੇ ਪੈਰ ਵਤਨ ਪਰਉਪਕਾਰ ਨੂੰ ਕਰ ਪਾਰ ਵਸਾਂਦੇ ਇਹ ਪਰਉਪਕਾਰ ਵਾਸਤੇ ਚਰਨ ਪੈਰ ਵਰਤੇ ਜਾਂਦੇ ਹਨ ਇਸੇ ਕਰਕੇ ਪੈਰਾਂ ਦਾ ਸਤਿਕਾਰ ਬਹੁਤ ਹੈ ਭਾਈ ਗੁਰਦਾਸ ਜੀ ਨੂੰ ਪੁੱਛਿਆ ਭਾਈ ਸਾਹਿਬ ਜਿਹੜੇ ਪੈਰ ਪਰਉਪਕਾਰ ਵਾਸਤੇ ਵਰਤੇ ਜਾਂਦੇ ਆ ਜਿਹੜੇ ਪੈਰ ਸੇਵਾ ਵਾਸਤੇ ਵਰਤੇ ਜਾਂਦੇ ਆ ਤੁਸੀਂ ਉਹਨਾਂ ਦਾ ਕਿੰਨਾ ਕੁ ਸਤਿਕਾਰ ਕਰਦੇ ਹੋ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂਦੇ ਮਸਤਕ ਲੱਗਾ ਸਾਧ ਰੇਣ ਵਡਭਾਗ ਜਿਨ੍ਹਾਂ ਦੇ ਕਹਿੰਦੇ ਮੇਰੇ ਸਰੀਰ ਦੀਆਂ ਸਰੀਰ ਤੋਂ ਚੰਮ ਲਾ ਕੇ ਉਹਦੀਆਂ ਜੁੱਤੀਆਂ ਬਣਾਓ ਤੇ ਉਹਨਾਂ ਦਿਆਂ ਪੈਰਾਂ ਵਿੱਚ ਪਾਓ ਜਿਹੜੇ ਨਾਮ ਜਪਦੇ ਨੇ ਆਖੋ ਸਤਨਾਮ ਮੇਰੇ ਚੰਮ ਦੀਆਂ ਬਣਾ ਕੇ ਜੁੱਤੀਆਂ ਉਹਨਾਂ ਦੇ ਪੈਰਾਂ ਵਿੱਚ ਪਾਓ ਜਿਹੜੇ ਨਿੱਤ ਸਾਧ ਸੰਗਤ ਵਿੱਚ ਚੱਲ ਕੇ ਜਾਂਦੇ ਜਿਹੜੇ ਰੋਜ਼ ਪਰਉਪਕਾਰ ਵਾਸਤੇ ਵਰਤੇ ਜਾਂਦੇ ਨੇ ਧੰਨ ਬਲਿਹਾਰੇ ਜਾਈਏ ਸਾਡੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੋਂ ਜਦੋਂ ਅਵਤਾਰ ਹੋਇਆ ਪ੍ਰਕਾਸ਼ ਹੋਇਆ ਜੰਮਦਿਆਂ ਚਰਨਾਂ ਦੇ ਉੱਤੇ ਜੰਮਦਿਆਂ ਦੇ ਚਰਨਾਂ ਉੱਤੇ ਨਿੱਕੇ ਨਿੱਕੇ ਚਰਨਾਂ ਉੱਤੇ ਵੱਡੇ ਵੱਡੇ ਕਾਮਲ ਫਕੀਰ ਚੁੱਕੇ ਬਲਿਹਾਰੇ ਜਾਈਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਰਨੀ ਕਮਾਈ ਤੋਂ ਮੈਂ ਬੜੀ ਵਾਰੀ ਅਰਜ ਕੀਤੀ ਹੈ ਗੁਰਸਿੱਖੋ ਸਾਨੂੰ ਇਹ ਮਾਣ ਨਹੀਂ ਹੋਣਾ ਚਾਹੀਦਾ ਸੀ ਬੜੇ ਵੱਡੇ ਸਿੱਖ ਹਾਂ ਸਾਡੀਆਂ ਬੜੀਆਂ ਕਮਾਈਆਂ ਨੇ ਪਰ ਹਾਂ ਸਿੱਖ ਨੂੰ ਆਪਣੇ ਗੁਰੂ ਤੇ ਜ਼ਰੂਰ ਮਾਣ ਕਰਨਾ ਚਾਹੀਦਾ ਕਿ ਸਾਡੇ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਆਪਣੇ ਆਪ ਤੇ ਕਰੇਗਾ ਮਾਨ ਮਾਰਿਆ ਜਾਏਗਾ ਗੁਰਮੁਖੋ ਜਿਹੜਾ ਸਤਿਗੁਰ ਤੇ ਮਾਨ ਕਰੇਗਾ ਉਹ ਤਰ ਜਾਣਾ ਜਿਹੜਾ ਗੁਰੂ ਤੇ ਮਾਨ ਕਰੇਗਾ ਉਹ ਸਤਿਗੁਰੂ ਉਹਨੂੰ ਤਾਰ ਦਿੰਦੇ ਆ ਗੁਰੂ ਤੇ ਮਾਨ ਕਰੀਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪਟਨਾ ਸਾਹਿਬ ਦੀ ਧਰਤੀ ਤੇ ਆਏ ਪਟਨਾ ਸਾਹਿਬ ਦੀ ਧਰਤੀ ਤੇ ਭਾਗ ਜਾਗੇ ਜਿਹਦੇ ਵਿੱਚ ਅੱਜ ਅੱਲਾ ਦਾ ਨੂਰ ਆਇਆ ਅਨੰਤ ਕਲਾ ਲੈ ਕੇ ਠਾਕੁਰ ਆਪ ਚੜ੍ਹਿਆ ਭਗਤੀ ਸ਼ਕਤੀ ਦੇ ਨਾਲ ਭਰਪੂਰ ਆਇਆ ਜਿਹੜੇ ਡਾਢੇ ਮਜਲੂਮਾਂ ਤੇ ਜ਼ੁਲਮ ਕਰਦੇ ਕੱਢਣ ਉਹਨਾਂ ਦੇ ਮਨੋਂ ਗਰੂਰ ਆਇਆ ਸ਼ੀਸ਼ੇ ਵਾਂਗਰਾਂ ਕਰੇਗਾ ਸਾਫ ਉਸ ਨੂੰ ਜਿਹਦੇ ਹਿਰਦੇ ਤੇ ਪਾਪਾਂ ਦਾ ਬੂਰ ਆਇਆ ਸਤਸੰਗ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਆਏ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ ਪਟਨੇ ਚ ਚੰਦ ਚੜ੍ਹਿਆ ਅੱਜ ਪਟਨਾ ਸਾਹਿਬ ਦੀ ਧਰਤੀ ਦੇ ਵਿੱਚ ਭਾਗ ਜਾਗੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਅਸਾਮ ਗਏ ਹੋਏ ਸਨ ਤੇ ਕੁੜਾਮ ਪਿੰਡ ਜਿਹੜਾ ਇਹ ਦੇਵੀਗੜ੍ਹ ਦੇ ਇਲਾਕੇ ਚ ਪੈਂਦਾ ਇੱਕ ਵਾਰੀ ਉੱਥੇ ਦੀਵਾਨ ਲੱਗੇ ਨੇ ਐਤਕੀ ਦੁਬਾਰਾ ਵੀ ਉਹਨਾਂ ਨੂੰ ਹਾਂ ਹੋਈ ਹੋਈ ਦੇਵੀਗੜ੍ਹ ਇਲਾਕਾ ਜਿਹੜਾ ਆਪਣਾ ਭੇਵੇ ਦਾ ਇੱਧਰ ਕੁੜਾਮ ਪਿੰਡ ਪੈਂਦਾ ਤੇ ਕੁੜਾਮ ਦਾ ਇਹ ਜਨਮ ਸੀ ਇਹਦਾ ਭੀਖਣ ਸ਼ਾਹ ਫਕੀਰ ਦਾ ਪੀਰ ਦਾ ਤੇ ਰਹਿੰਦਾ ਸੀ ਠਸਕੇ ਪਿੰਡ ਵਿੱਚ ਜਮਨਾ ਦੇ ਲਾਗੇ ਠਸਕਾ ਪਿੰਡ ਸੀ ਉੱਥੇ ਭੀਖਣ ਸ਼ਾਹ ਫਕੀਰ ਰਹਿੰਦਾ ਸੀ ਤੇ ਸੰਗਤ ਜੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਭੀਖਣ ਸ਼ਾਹ ਨੂੰ ਜਦੋਂ ਪਤਾ ਲੱਗਾ ਸਵੇਰੇ ਸਵੇਰੇ ਲੱਗਾ ਸਿਜਦਾ ਕਰਨ ਸਵੇਰੇ ਸਵੇਰੇ ਲੱਗਾ ਨਮਸਕਾਰ ਕਰਨ ਇਹ ਤੁਹਾਨੂੰ ਪਤਾ ਜਿਹੜੇ ਮੁਸਲਮਾਨ ਨੇ ਇਹ ਚੜ੍ਹਦੇ ਵੱਲ ਨਮਸਕਾਰ ਨਹੀਂ ਕਰਦੇ ਹਿੰਦੂ ਚੜ੍ਹਦੇ ਵੱਲ ਪਾਣੀ ਦਿੰਦੇ ਨੇ ਤੇ ਮੁਸਲਮਾਨ ਜਿਹੜੇ ਨੇ ਇਹ ਪੱਛਮ ਵੱਲ ਮੱਥਾ ਟੇਕਦੇ ਨੇ ਛਿਪਦੇ ਵੱਲ ਪੂਰਬ ਵੱਲ ਕਦੇ ਵੀ ਸਿਜਦਾ ਨਹੀਂ ਕਰਦੇ ਪੱਛਮ ਵੱਲ ਸਿਜਦਾ ਕਰਦੇ ਨੇ ਕਿਉਂਕਿ ਪੱਛਮ ਵਾਲੇ ਪਾਸੇ ਮੱਕਾ ਹੈ ਤੇ ਮੱਕਾ ਮੁਹੰਮਦ ਸਾਹਿਬ ਦਾ ਜਨਮ ਸਥਾਨ ਮੁਹੰਮਦ ਸਾਹਿਬ ਨੂੰ ਇਹ ਖੁਦਾ ਦਾ ਰਸੂਲ ਮੰਨਦੇ ਨੇ ਭਾਵ ਕਿ ਖੁਦਾ ਦਾ ਪੁੱਤਰ ਉਸ ਜਗ੍ਹਾ ਉੱਤੇ ਜਨਮ ਲਿਆ ਉਹਨੇ ਇਸ ਕਰਕੇ ਇਹ ਪੱਛਮ ਵੱਲ ਸਿਜਦੇ ਕਰਦੇ ਨੇ ਨਮਸਕਾਰਾਂ ਕਰਦੇ ਪੂਜਦੇ ਤੇ ਸੰਗਤ ਜੀ ਜਦੋਂ ਅੱਜ ਸਵੇਰੇ ਸਵੇਰੇ ਲੱਗਾ ਭੀਖਣ ਸ਼ਾਹ ਮੱਥਾ ਟੇਕਣ ਤੇ ਉਹਨੇ ਪੱਛਮ ਦੀ ਬਜਾਏ ਪੂਰਬ ਵੱਲ ਸਿਜਦਾ ਕੀਤਾ ਜਦੋਂ ਉਹਨੇ ਪੂਰਬ ਵੱਲ ਮੱਥਾ ਟੇਕਿਆ ਉਹਦੇ ਨਾਲ ਦੇ ਚੇਲੇ ਕੁਛ ਗਰਮ ਹੋ ਗਏ ਕੱਟੜ ਸਨ ਉਹ ਵਿੱਚ ਕੁਛ ਲੱਗੇ ਬੋਲਣ ਕਹਿੰਦੇ ਫਕੀਰ ਸਾਈ ਅਸੀਂ ਤੁਹਾਡੇ ਨਕਸ਼ੇ ਕਦਮਾਂ ਉੱਤੇ ਚੱਲ ਕੇ ਪੱਕੇ ਮੁਸਲਮਾਨ ਬਣੇ ਆ ਤੁਹਾਡਾ ਉਪਦੇਸ਼ ਸੁਣ ਕੇ ਤੁਹਾਡੇ ਜੀਵਨ ਵੱਲ ਵੇਖ ਕੇ ਸਾਡਾ ਜੀਵਨ ਬਣਿਆ ਪਰ ਤੁਸੀਂ ਅੱਜ ਪੂਰਬ ਵੱਲ ਸਜਦਾ ਕਿਵੇਂ ਕੀਤਾ ਉਸ ਵੇਲੇ ਸਤਸੰਗ ਜੀ ਭੀਖਣ ਸ਼ਾਹ ਫਕੀਰ ਨੇ ਵੇਖਿਆ ਵੀ ਸਾਰੇ ਗਰਮ ਹੋ ਗਏ ਸਾਰੇ ਇਕੱਠੇ ਕਰਕੇ ਬਿਠਾ ਲਏ ਕਹਿੰਦੇ ਮੈਨੂੰ ਇਹ ਦੱਸੋ ਵੀ ਪੱਛਮ ਵੱਲ ਮੱਥਾ ਕਿਉਂ ਟੇਕਣਾ ਕਹਿੰਦੇ ਤੁਹਾਡੇ ਵਰਗਾ ਸਾਡਾ ਫਕੀਰ ਸਾਨੂੰ ਪੁੱਛਦਾ ਹੈ ਕਿ ਪੱਛਮ ਵੱਲ ਮੱਥਾ ਕਿਉਂ ਟੇਕਣਾ ਕਹਿੰਦੇ ਨਹੀਂ ਦੱਸੋ ਕਿਉਂ ਮੱਥਾ ਟੇਕਣਾ ਕਹਿੰਦੇ ਉੱਧਰ ਸਾਡਾ ਮੱਕਾ ਹੈ ਤੇ ਜਦੋਂ ਕਹਿਣ ਲੱਗੇ ਮੱਕੇ ਦੀ ਧਰਤੀ ਵੱਲ ਅਸੀਂ ਸਿਜਦਾ ਕਰਨੇ ਆ ਮੱਥੇ ਟੇਕਣੇ ਆ ਹਰ ਮੁਸਲਮਾਨ ਟੇਕਦਾ ਉਸ ਵੇਲੇ ਆਖਿਆ ਕਹਿੰਦੇ ਮੱਕੇ ਦੀ ਕੀ ਵਿਸ਼ੇਸ਼ਤਾ ਆਈ ਭੀਖਣ ਸ਼ਾਹ ਪੁੱਛਦਾ ਮੱਕੇ ਵਿੱਚ ਕੀ ਵਿਸ਼ੇਸ਼ਤਾ ਆਈ ਕਹਿੰਦੇ ਮੱਕੇ ਦੀ ਵਿਸ਼ੇਸ਼ਤਾ ਇਹ ਆ ਵੀ ਉੱਥੇ ਮੁਹੰਮਦ ਸਾਹਿਬ ਦਾ ਜਨਮ ਹੋਇਆ ਪ੍ਰਕਾਸ਼ ਹੋਇਆ ਰੱਬ ਦਾ ਪੁੱਤਰ ਉੱਥੇ ਪੈਦਾ ਹੋਇਆ ਕਹਿਣ ਲੱਗੇ ਇੱਕ ਦਿਨ ਉੱਥੇ ਨੂਰ ਇਲਾਹੀ ਆਇਆ ਸੀ ਇਹਦੇ ਚ ਕੋਈ ਸ਼ੱਕ ਨਹੀਂ ਸਾਰੇ ਮੁਸਲਮਾਨ ਉੱਥੇ ਸਿਜਦੇ ਕਰਦੇ ਨੇ ਮੱਥੇ ਟੇਕਦੇ ਨੇ ਪਰ ਉਹੀ ਨੂਰ ਉਹ ਅੱਲਾ ਖੁਦਾ ਆਪ ਅੱਜ ਪਟਨੇ ਦੀ ਧਰਤੀ ਤੇ ਪੂਰਬ ਵਾਲੇ ਪਾਸੇ ਪੈਦਾ ਹੋ ਗਿਆ ਇਸ ਕਰਕੇ ਮੈਂ ਪੱਛਮ ਵੱਲ ਨਹੀਂ ਮੈਂ ਪੂਰਬ ਵੱਲ ਮੱਥਾ ਟੇਕਿਆ ਵਿੱਚ ਕਈ ਕਹਿਣ ਲੱਗੇ ਜੀ ਸਾਡਾ ਫਕੀਰ ਤੇ ਜਿਹੜਾ ਪੀਰ ਹੈ ਇਹ ਮਸਤਾਨਾ ਹੋ ਗਿਆ ਇਹ ਕਮਲਾ ਹੋ ਗਿਆ ਇਹ ਗੱਲ ਸੱਚ ਏ ਜਿਹੜਾ ਬਹੁਤਾ ਹੀ ਗੁਰਮਤ ਦੀਆਂ ਗੱਲਾਂ ਕਰੇ ਜਿਹੜਾ ਬਹੁਤਾ ਰੱਬ ਰੱਬ ਕਰੇ ਜਿਹੜਾ 3 ਵਜੇ 2 ਵਜੇ ਉੱਠ ਕੇ ਇਸ਼ਨਾਨ ਕਰੇ ਲੋਕ ਆਖਣ ਲੱਗ ਪੈਂਦੇ ਨੇ ਇਹਦੀ ਮੱਤ ਮਾਰੀ ਗਈ ਇਹ ਕਮਲਾ ਹੋ ਗਿਆ ਐਵੇਂ ਤੁਰਿਆ ਫਿਰਦਾ ਰਹਿੰਦਾ ਐਵੇਂ ਟਰਾਲੀਆਂ ਭਜਾਈ ਫਿਰਦੇ ਤੁਹਾਨੂੰ ਬੜੇ ਰੋਕਾਂ ਪਾਉਣ ਵਾਲੇ ਹੋਣਗੇ ਗੁਰਮੁਖੋ ਜਿਹੜੇ ਪੱਕੇ ਤੁਸੀਂ ਸੰਗਰਾਂਦ ਤੇ ਆਉਣ ਵਾਲੇ ਹੋ, ਕਈ ਕਹਿਣ ਵਾਲੇ ਕਹਿੰਦੇ ਹੀ ਨੇ ਛੱਡ ਪੈਰਾਂ ਕਾਹਦੇ ਵਾਸਤੇ ਬਾਬਿਆਂ ਪਿੱਛੇ ਲੱਗੇ ਫਿਰਦੇ, ਕਿਉਂ ਤੁਰੇ ਫਿਰਦੇ? ਪਰਦਾਸ ਨੇ ਬੜੀ ਵਾਰੀ ਅਰਜ ਕੀਤੀ ਹੈ, ਕਬੀਰ ਮੈਂ ਜਾਣੇ ਹੋ ਪੜਬੋ ਭਲਾ ਪੜਬੇ ਸਿਉ ਭਲ ਜੋਗ, ਭਗਤ ਨਾ ਛੱਡੋ ਰਾਮ ਕੀ ਭਾਵੇਂ ਨਿੰਦੋ ਲੋਕ। ਦੁਨੀਆਂ ਜੋ ਮਰਜ਼ੀ ਕਹੀ ਜਾਵੇ, ਜਿਹੜੇ ਪੱਕੇ ਹਨ ਉਹ ਕਦੇ ਕਿਸੇ ਦੀ ਪਰਵਾਹ ਨਹੀਂ ਕਰਦੇ। ਹੁਣ ਫਕੀਰ ਨੂੰ ਸਾਰੇ ਕਹਿੰਦੇ ਨੇ ਮਸਤਾਨਾ ਹੋ ਗਿਆ, ਕਮਲਾ ਹੋ ਗਿਆ, ਐਵੇਂ ਹੀ ਗੱਲਾਂ ਮਾਰੀ ਜਾਂਦਾ। ਫਕੀਰ ਉਸ ਵੇਲੇ ਫਸਕੇ ਪਿੰਡ ਤੋਂ 700 ਮੀਲ ਸੀ ਉੱਥੋਂ ਪਟਨਾ, 700 ਮੀਲ ਤੇ ਸਤ ਸੰਗਤ ਸਮਝ ਲਓ ਵੀ 1100 ਕਿਲੋਮੀਟਰ ਤੋਂ ਵੱਧ ਬਣਦਾ ਸੀ। 1100 ਕਿਲੋਮੀਟਰ ਦਾ ਸਫ਼ਰ ਨਾਲ ਦੋ ਸੇਵਕ ਲੈ ਕੇ ਤੈਅ ਕਰਨਾ ਹੈ, ਕਹਿੰਦੇ ਪਟਨਾ ਸਾਹਿਬ ਦੀ ਧਰਤੀ ਤੇ ਜਾ ਕੇ ਦਰਸ਼ਨ ਕਰਨੇ ਨੇ ਨੂਰ ਇਲਾਹੀ ਦੇ, ਉਹਦੇ ਦੀਦਾਰ ਕਰਨੇ ਨੇ ਤੇ ਮਨ ਸ਼ਾਂਤ ਹੋ ਜਾਵੇ। ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਚਟੀਏ, ਤੁਧ ਰਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ। ਫਿਰ ਦੇਖਣ ਜੀ ਕਰਦਾ ਦਰਸ਼ਨ ਕਰਦਾ, ਫਿਰ ਦੇਖਣ ਕੀ ਆਸ, ਅੱਖੀਆਂ ਮੇਰੀਆਂ ਨੂੰ ਫਿਰ ਦੇਖਣ ਪੜੋ ਭੈਣੋ।
ਫਿਰ ਦੇਖਣ ਕੀ ਆਸ,
ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡਾ ਕਾਗ, ਅਜੇ ਸੋ ਰੱਬ ਨਾ ਬੌੜਿਓ,
ਦੇਖ ਬੰਦੇ ਕੇ ਪਾਰ, ਅੱਖੀਆਂ ਮੇਰੀਆਂ ਅੱਜ ਤੇਰ ਦੇਖ ਕੀ ਆਸ, ਅੱਖੀਆਂ ਮੇਰੀਆਂ ਅੱਜ ਤੇਰ ਦੇਖ ਕੀ ਆਸ, ਅੱਖੀਆਂ ਮੇਰੀਆਂ ਸਗਲਾ ਖਾਇਆ ਮਾਸ, ਇਹ ਤੋਂ ਮੈਨੂੰ ਮਤ ਛੂਹੋ,
ਸਾਹਿਬ ਦਾ ਸਰੀਰ ਸੁੱਕ ਕੇ ਹੱਡਾਂ ਦਾ ਪਿੰਜਰਾ ਬਣ ਗਿਆ ਸੀ, ਹੱਡਾਂ ਦੀ ਮੁੱਠੀ ਬਣ ਗਿਆ ਸੀ। ਕਾਂ ਪੈਰਾਂ ਤੋਂ ਲੱਗਾ ਠੁੰਗੇ ਮਾਰਨ, ਏਦਾਂ ਲੱਗਦਾ ਲਾਸ਼ ਪਈ ਹੈ, ਪੈਰਾਂ ਤੋਂ ਮਾਸ ਚੂੰਡ ਚੂੰਡ ਖਾ ਗਿਆ, ਲੱਤਾਂ ਤੋਂ ਮਾਸ ਚੂੰਡ ਚੂੰਡ ਖਾ ਗਿਆ, ਬਦਨ ਤੋਂ ਸਰੀਰ ਤੋਂ ਮਾਸ ਚੂੰਡ ਚੂੰਡ ਖਾ ਗਿਆ ਕਾਂ। ਜਦੋਂ ਆਉਂਦੇ ਨੇ ਕਾਂ ਅੱਖਾਂ ਕੋਲ ਆਇਆ ਤੇ ਬਾਬਾ ਫਰੀਦ ਸਾਹਿਬ ਬੋਲ ਪਏ, ਕਹਿੰਦੇ ਕਾਵਾਂ ਜਿੱਥੋਂ ਜੀ ਕਰਦਾ ਹੀ ਮਾਸ ਖਾ ਲੈ, ਪਰ ਮੇਰੀਆਂ ਅੱਖਾਂ ਨੂੰ ਨਾ ਛੇੜੀ, ਜੇ ਅੱਖਾਂ ਹੀ ਨਾ ਰਹੀਆਂ ਤੇ ਮੈਂ ਦਰਸ਼ਨ ਕਿੱਦਾਂ ਕਰਾਂਗਾ, ਜੇ ਅੱਖਾਂ ਹੀ ਨਾ ਰਹੀਆਂ ਤੇ ਮੈਂ ਦੀਦਾਰ ਕਿੱਦਾਂ ਕਰਾਂਗਾ। ਸਾਡੀਆਂ ਅੱਖਾਂ ਵੇਖੋ, ਇਹ ਟੈਲੀਵਿਜ਼ਨ ਵੇਖ ਵੇਖ ਰੱਜਦੀਆਂ ਹੀ ਨਹੀਂ, ਕਦੇ ਹੈ ਕੋਈ ਵੀ ਸੰਗਤ ਦੇ ਦਰਸ਼ਨ ਅੱਖਾਂ ਕਰਨ। ਮਹੀਨੇ ਚ ਇੱਕ ਦਿਨ ਆਉਂਦਾ, ਉਹ ਵੀ ਕਦੇ ਜੀ ਕੀਤਾ ਹੈਗਾ ਕਦੇ ਚਲੋ ਰਹਿਣ, ਟਾਈਮ ਲੱਗੇਗਾ ਜਾਵਾਂਗੇ ਨਹੀਂ ਤੇ ਰਹਿਣ। ਤੇ ਦੁਨੀਆਂ ਦੇ ਰੰਗ ਤਮਾਸ਼ੇ ਤੇ ਅਸੀਂ ਹਰ ਵੇਲੇ ਵੇਖਦੇ ਹਾਂ, ਸਵੇਰ ਤੋਂ ਸ਼ਾਮ ਤੱਕ ਕਿੰਨਾ ਕੁਝ ਵਹਿੰਦੀਆਂ ਨੇ ਅੱਖਾਂ, ਪਰ ਇਹ ਅੱਖਾਂ ਇਸ ਵਾਸਤੇ ਥੋੜਾ ਦਿੱਤੀਆਂ ਸਨ, ਇਹ ਅੱਖਾਂ ਇਸ ਵਾਸਤੇ ਨਹੀਂ ਸਨ ਮਿਲੀਆਂ ਜਿਹੜੀ ਅਸੀਂ ਵਰਤੋਂ ਕਰ ਰਹੇ ਹਾਂ। ਤੇ ਯਾਦ ਰੱਖਣਾ ਗੁਰਮੁਖੋ, ਜੇ ਬੱਚੇ ਨੂੰ ਕੋਈ ਚੀਜ਼ ਦਿਓ ਉਹਦੀ ਨਜਾਇਜ਼ ਵਰਤੋਂ ਕਰੇ, ਅਸੀਂ ਮੁੜ ਕੇ ਥੋੜਾ ਦਿਆਂਗੇ। ਰੱਬ ਨੇ ਸਾਨੂੰ ਸਰੀਰ ਦਿੱਤਾ, ਅਸੀਂ ਇਹਦੀ ਨਜਾਇਜ਼ ਵਰਤੋਂ ਕਰੀ ਹੈ, ਭੁੱਲ ਜਾਣਾ ਸਾਨੂੰ ਮੁੜ ਕੇ ਮਿਲ ਜਾਏਗਾ? ਨਹੀਂ ਮਿਲੇਗਾ, ਇਹ ਸਾਨੂੰ ਮੁੜ ਕੇ ਨਹੀਂ ਮਿਲੇਗਾ, ਅਸੀਂ ਇਹਦੀ ਹਮੇਸ਼ਾ ਨਜਾਇਜ਼ ਵਰਤੋਂ ਕੀਤੀ। ਅੱਖੀ ਵੇਖ ਨਾ ਰਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਭ ਨਾ ਰਜੀਆਂ ਕਰ ਭੋਗ ਬਲਾਸੇ, ਨੱਕ ਨਾ ਰਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ, ਪੀਰ ਮਰੀਦਾਂ ਫਿਰ ਹੜੀ ਸੱਚੀ ਰਹਿ ਰਸੇ। ਕਹਿੰਦੇ ਕਾਵਾਂ ਜਿੱਥੋਂ ਮਰਜ਼ੀ ਜੀ ਕਰਦਾ ਮਾਸ ਖਾ ਲੈ, ਪਰ ਅੱਖਾਂ ਨੂੰ ਨਾ ਛੇੜੀ। ਆਸ ਮੈਨੂੰ ਪਿਆਰੇ ਦੇ ਮਿਲਣ ਦੀ, ਆਸ ਮੈਨੂੰ Thank you. ਜੀ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਾਮਾ ਅੱਖਾਂ ਨਾ ਛੇੜੀ, ਜੇ ਅੱਖਾਂ ਹੀ ਨਾ ਰਹੀਆਂ ਤੇ ਫਿਰ ਮੈਂ ਦਰਸ਼ਨ ਕਿਵੇਂ ਕਰਾਂਗਾ। ਧੰਨ ਨੇ ਉਹ ਅੱਖਾਂ ਜਿਹੜੀਆਂ ਹਮੇਸ਼ਾ ਗੁਰੂ ਦੇ ਤੇ ਗੁਰੂ ਦੀਆਂ ਸੰਗਤਾਂ ਦੇ ਗੁਰੂ ਦੇ ਪਿਆਰਿਆਂ ਦੇ ਦਰਸ਼ਨ ਕਰਦੀਆਂ ਨੇ। ਉਹ ਅੱਖਾਂ ਤੇ ਪੂਜਣ ਯੋਗ ਨੇ, ਉਹ ਅੱਖਾਂ ਧੰਨ ਹੋ ਜਾਂਦੀਆਂ ਨੇ। ਤੇ ਸਤਸੰਗ ਜੀ ਭੀਖਣ ਸ਼ਾਹ ਕਹਿੰਦਾ ਦਰਸ਼ਨ ਕਰਨੇ ਨੇ ਨਾਲ ਲੈ ਕੇ ਸੇਵਕ ਆਪਣੇ ਪਟਨਾ ਸਾਹਿਬ ਵੱਲ ਨੂੰ ਰਵਾਨਾ ਹੋ ਗਿਆ। ਖਿੱਚ ਬੜੀ ਸੀ ਅੰਦਰ, ਪਿਆਰ ਬੜਾ ਸੀ, ਕਈ ਦਿਨ ਲੱਗੇ, ਲੰਮਾ ਪੈਂਡਾ ਸੀ, ਕੋਈ ਸਾਧਨ ਹੈ ਨਹੀਂ ਸੀ। ਉਹਨਾਂ ਵੇਲਿਆਂ ਚ ਪੱਗ ਡੰਡੀਆਂ ਹੁੰਦੀਆਂ ਸੀ, ਛੋਟੇ ਕੱਚੇ ਰਾਹ ਸਨ। ਚੱਲਦਾ ਚੱਲਦਾ ਮੰਜ਼ਲਾਂ ਮਾਰਦਾ ਹੋਇਆ ਅੰਦਰ ਪਿਆਰ ਲੈ ਕੇ ਪਟਨਾ ਸਾਹਿਬ ਦੀ ਜੂਹ ਵਿੱਚ ਪਹੁੰਚਿਆ, ਪਟਨਾ ਸ਼ਹਿਰ ਵਿੱਚ ਵੜਿਆ। ਉੱਥੇ ਹੀ ਪ੍ਰਣ ਕੀਤਾ ਮਨਾ, ਜਿੰਨਾ ਚਿਰ ਨੂਰ ਇਲਾਹੀ ਦੇ ਦਰਸ਼ਨ ਨਹੀਂ ਕਰ ਲੈਂਦਾ ਉਹਨਾਂ ਚਿਰ ਕੁਝ ਛਕਣਾ ਨਹੀਂ, ਖਾਣਾ ਨਹੀਂ ਉਹਨਾਂ ਚਿਰ ਕੁਝ, ਜਿੰਨਾ ਚਿਰ ਮੈਂ ਦੀਦਾਰ ਨਹੀਂ ਕਰ ਲੈਂਦਾ। ਤੇ ਸੰਗਤ ਜੀ ਇਹ ਅਸੂਲ ਬਣਾ ਲਿਆ। ਵੈਸੇ ਹਰ ਸਿੱਖ ਨੂੰ ਹੁਕਮ ਹੈ, ਜਿਹੜਾ ਸਿੱਖ ਜਪਜੀ ਸਾਹਿਬ ਦੇ ਕੀਤਿਆਂ ਜਪਜੀ ਸਾਹਿਬ ਕੀਤੇ ਤੋਂ ਬਿਨਾਂ ਚਾਹ ਪੀ ਲੈਂਦਾ, ਜਪਜੀ ਸਾਹਿਬ ਕਰਨ ਤੋਂ ਬਿਨਾਂ ਪ੍ਰਸ਼ਾਦਾ ਛਕ ਲੈਂਦਾ, ਕਹਿੰਦੇ ਉਹ ਪ੍ਰਸ਼ਾਦਾ ਨਹੀਂ ਉਹ ਜ਼ਹਿਰ ਖਾ ਰਿਹਾ। ਉਹ ਜ਼ਹਿਰ ਜਿਹੜਾ ਬਾਣੀ ਤੋਂ ਬਿਨਾਂ ਸਾਡੇ ਅੰਦਰ ਭੋਜਨ ਜਾਂਦਾ। ਜੇ ਜਪਜੀ ਸਾਹਿਬ ਆਉਂਦਾ ਜਪਜੀ ਸਾਹਿਬ ਪੜ੍ਹੋ, ਜੇ ਜਪਜੀ ਸਾਹਿਬ ਨਹੀਂ ਆਉਂਦਾ ਤੇ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਕਰੋ, ਪੰਜ ਦਸ ਮਿੰਟ ਲਾ ਕੇ ਫਿਰ ਚੱਲ ਪਾਣੀ ਛਕੋ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਸੱਚੇ ਪਾਤਸ਼ਾਹ ਤੇਰੀਆਂ ਦਾਤਾਂ ਨੇ, ਫਿਰ ਵੇਖਣਾ ਖਾਲਸਾ ਜੀ ਉਹਨਾਂ ਦਾਤਾਂ ਵਿੱਚ ਕਿਵੇਂ ਬਰਕਤਾਂ ਪੈਣਗੀਆਂ, ਕਿਵੇਂ ਮਹਾਰਾਜ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣਗੇ ਜਦੋਂ ਅਸੀਂ ਗੁਰੂ ਦਾ ਸਮਝਣ ਲੱਗ ਜਾਂਗੇ। ਪਰ ਕਦੇ ਨਹੀਂ ਸਮਝਦੇ। ਉਹ ਪਹਿਲੇ ਸਮੇਂ ਸਨ ਜਦੋਂ ਵੱਡੇ ਵੱਡਿਆਂ ਨੇ ਤੋਲਣਾ ਨਾ, ਸਾਧ ਸੰਗਤ ਜੀ ਵੇਖਿਆ, ਮੈਂ ਨਿੱਕਾ ਜਿਹਾ ਹੁੰਦਾ ਸਾਂ ਸਾਡੇ ਘਰਾਂ ਵਿੱਚ ਵੇਖਿਆ, ਤੁਸੀਂ ਸਾਰਿਆਂ ਨੇ ਸਮਾਂ ਵੇਖਿਆ ਹੋਣਾ ਜਦੋਂ ਕਦੇ ਬੋਲ ਲੱਗਣੇ। ਹੁਣ ਤੇ ਮੰਡੀਆਂ ਨੇ, ਸਾਧਨ ਬੜੇ ਨੇ, ਤੇ ਪਹਿਲਾਂ ਲੋਕਾਂ ਨੇ ਘਰਾਂ ਵਿੱਚ ਕਦੇ ਜੀਰੀ ਹੋਣੀ ਕਣਕ ਹੋਣੀ ਜਦੋਂ ਜੋਖਣੀ ਤੋਲਣੀ, ਸਭ ਤੋਂ ਪਹਿਲਾਂ ਨੰਬਰ ਇੱਕ ਤੇ ਕਹਿਣਾ ਬਰਕਤ, ਦੋ ਇੱਕ ਨਹੀਂ ਸੀ ਕਹਿੰਦੇ ਹੁੰਦੇ ਬਰਕਤ, ਫਿਰ ਜਦੋਂ ਬਰਕਤ ਕਹਿ ਕੇ ਫਿਰ ਦੋਵੇਂ, ਜਦੋਂ ਤਿੰਨ ਗਿਣਨੇ ਤੇ ਨਾਲ ਹੀ ਕਹਿਣਾ ਸੱਚੇ ਪਾਤਸ਼ਾਹ ਬਹੁਤ ਹੋ ਗਏ ਬਹੁਤੇ ਆਖੋ ਸਤਨਾਮ। ਅਸੀਂ ਤੇ ਰੱਜਦੇ ਹੀ ਨਹੀਂ, ਸਾਡਾ ਤੇ ਰੱਜ ਹੁੰਦਾ ਹੀ ਨਹੀਂ ਕਦੇ। ਪਹਿਲੇ ਸਮੇਂ ਹੁੰਦੇ ਸਨ ਲੋਕਾਂ ਨੇ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਜੁੱਤੀ ਲੈ ਕੇ ਜਾਣ ਦਾ ਹੁਕਮ ਨਹੀਂ ਸੀ ਹੁੰਦਾ। ਬਜ਼ੁਰਗ ਹੱਥ 'ਚ ਸੋਟਾ ਫੜ ਕੇ ਪਿੱਛੇ ਪੈ ਜਾਂਦੇ ਹੁੰਦੇ ਸੀ ਵੀ ਭੱਜ ਜਾਓ ਇੱਥੋਂ ਪਿੰਡ 'ਚੋਂ, ਜੁੱਤੀ ਪਾਈ ਫਿਰਦੇ ਹੋ ਤੁਸੀਂ। ਤੇ ਅੱਜ ਕੱਲ੍ਹ ਤੇ ਲੋਕ ਪਿੰਡਾਂ 'ਚ ਬਹਿ ਕੇ ਸ਼ਰਾਬਾਂ ਪੀਂਦੇ ਨੇ, ਬਰਕਤਾਂ ਕਿੱਥੇ ਰਹਿ ਹੋਣਗੀਆਂ ਹੁਣ। ਜਿੱਥੇ ਬਹਿ ਕੇ ਲੋਕ ਅਰਦਾਸਾਂ ਕਰ ਕਰਕੇ ਜ਼ਿਮੀਂਦਾਰ ਫਸਲਾਂ ਜੋਖਦੇ ਹੁੰਦੇ ਸੀ, ਹੁਣ ਉੱਥੇ ਹੀ ਸ਼ਰਾਬਾਂ ਖੁੱਲ ਜਾਂਦੀਆਂ ਨੇ, ਉੱਥੇ ਬੋਤਲਾਂ ਦੇ ਡੱਟ ਖੁੱਲਦੇ ਆ, ਉੱਥੇ ਕਿੱਥੇ ਰਹਿ ਗਈ ਫਿਰ ਬਰਕਤ। ਗੁਰੂ ਸਾਹਿਬ ਨੇ ਕੋਈ ਘਾਟ ਨਹੀਂ ਛੱਡੀ, ਘਾਟਾਂ ਸਾਡੇ 'ਚ ਆ ਗਈਆਂ ਨੇ ਪਿਆਰਿਓ, ਕਮੀਆਂ ਸਾਡੇ 'ਚ ਆ ਗਈਆਂ। ਸਤਸੰਗ ਜੀ ਮਹਾਰਾਜ ਨੇ ਇਹਦੇ ਵਾਸਤੇ ਸਰੀਰ ਨਹੀਂ ਸੀ ਦਿੱਤਾ ਜਿਹੜੇ ਪਾਸੇ ਹੋਣਾ ਸੀ ਇਹਨੂੰ ਲਾ ਦਿੱਤਾ। ਤੇ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਈ, ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚਿਆ, ਪ੍ਰਣ ਕੀਤਾ ਹੋਇਆ ਸੀ ਉਹਨਾਂ ਚਿਰ ਮੈਂ ਪ੍ਰਸ਼ਾਦਾ ਨਹੀਂ ਛਕਣਾ, ਜਿੰਨਾ ਚਿਰ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੂਰ ਇਲਾਹੀ ਦੇ ਦਰਸ਼ਨ ਨਹੀਂ ਹੋ ਜਾਂਦੇ। ਮਾਤਾ ਸਾਹਿਬ ਕੌਰ ਜੀ ਨੇ ਮੈਂ ਤੁਹਾਡੇ ਚਰਨਾਂ 'ਚ ਅੱਜ ਤੋਂ ਚਾਰ ਪੰਜ ਸੰਗਰਾਂਦਾਂ ਪਹਿਲਾਂ ਬੇਨਤੀ ਕੀਤੀ ਸੀ ਕਿ ਮਾਤਾ ਸਾਹਿਬ ਕੌਰ ਜੀ ਨੇ ਵਿਆਹ ਨਹੀਂ ਸੀ ਕਰਾਇਆ। ਮਾਤਾ ਪਿਤਾ ਨੇ ਆਖਿਆ ਸੀ ਪਹਿਲਾ ਬੱਚਾ ਗੁਰੂ ਦੀ ਭੇਟ ਚੜਾ ਦੇਵਾਂਗੇ, ਸਾਡੀ ਘਰ ਜੜ ਲੱਗ ਜਾਏ, ਬੱਚਾ ਹੋ ਜਾਏ। ਹੋ ਗਈ ਬੇਟੀ। ਹੁਣ ਮੁੰਡੇ ਤੇ ਗੁਰਦੁਆਰੇ ਦਿੱਤੇ ਜਾ ਸਕਦੇ ਨੇ ਬੀਬੀਆਂ ਥੋੜਾ, ਹੁਣ ਗੁੱਡੀ ਹੋ ਗਈ ਕੁੜੀ, ਉਹਨਾਂ ਨੇ ਹੌਲੀ ਹੌਲੀ ਜਵਾਨ ਹੋਈ। ਕਹਿੰਦੇ ਰਹੇ ਇਹ ਗੁਰੂ ਗੋਬਿੰਦ ਸਿੰਘ ਦੀ ਗੁਰੂ ਘਰ ਦੀ ਅਮਾਨਤ, ਅਸੀਂ ਵਾਅਦਾ ਕੀਤਾ ਬਚਨ ਕੀਤਾ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਬੇਨਤੀ ਕੀਤੀ ਜਾ ਕੇ, ਜਦੋਂ ਜਵਾਨ ਹੋ ਗਈ ਨਾਲ ਲੈ ਕੇ ਮਾਤਾ ਪਿਤਾ ਆ ਗਏ, ਕਹਿਣ ਲੱਗੇ ਜੀ ਸਾਹਿਬ ਦੇਵਾਂ ਨਾਂ ਸੀ ਪਹਿਲਾਂ। ਕੁਛ ਇਤਿਹਾਸਕਾਰਾਂ ਨੇ ਸਾਹਿਬ ਦੇਵੀ ਵੀ ਲਿਖਿਆ, ਸਾਹਿਬ ਦੇਵੀ, ਕੁਛ ਕੁ ਨੇ ਸਾਹਿਬ ਦੇਵਾਂ ਲਿਖਿਆ।
ਉਹ ਲੈ ਕੇ ਨਾਲ ਆ ਗਏ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਸਾਹਮਣੇ ਨਹੀਂ ਆਏ ਸੀ ਉਦੋਂ ਮਾਤਾ ਪਿਤਾ ਨਹੀਂ ਪੁੱਛਿਆ ਜਾ ਅਸੀਂ ਇਹ ਬਚਨ ਕੀਤਾ ਸੀ ਵੀ ਸਾਡੀ ਬੱਚੀ ਗੁਰੂ ਘਰ ਦੀ ਆ ਜਿਹੜਾ ਪਹਿਲਾ ਬੱਚਾ ਹੋਏਗਾ ਗੁਰਦੁਆਰੇ ਦੇ ਦਿਆਂਗੇ ਤੇ ਇਹ ਹੁਣ ਅਰਦਾਸ ਪੂਰੀ ਕਰੋ ਸਾਡੀ ਭਾਵਨਾ ਮਹਾਰਾਜ ਕਹਿੰਦੇ ਸਾਡੀਆਂ ਦੋ ਸ਼ਾਦੀਆਂ ਹੋਈਆਂ ਨੇ ਦੋ ਵਿਆਹ ਹੋਏ ਨੇ ਚਾਰ ਬੱਚੇ ਨੇ ਮਾਤਾ ਸੁੰਦਰ ਕੌਰ ਜੀ ਦੀ ਕੁੱਖ ਤੋਂ ਸਾਹਿਬ ਅਜੀਤ ਸਿੰਘ ਜੀ ਨੇ ਜਨਮ ਲਿਆ ਸਾਹਿਬ ਜੁਝਾਰ ਸਿੰਘ ਸਾਹਿਬ ਜੋਰਾਵਰ ਸਿੰਘ ਔਰ ਸਾਹਿਬ ਫਤਿਹ ਸਿੰਘ ਇਹ ਤਿੰਨੇ ਮਾਤਾ ਜੀਤੋਂ ਜੀ ਦੇ ਪੁੱਤਰ ਸਨ ਉਹਨਾਂ ਦੀ ਕੁੱਖ ਤੋਂ ਜਨਮ ਲਿਆ ਤਿੰਨ ਸਾਹਿਬ ਮਹਾਰਾਜ ਕਹਿਣ ਲੱਗੇ ਦੋ ਸ਼ਾਦੀਆਂ ਹੋ ਗਈਆਂ ਨੇ ਚਾਰ ਬੱਚੇ ਨੇ ਔਰ ਹੁਣ ਅਸੀਂ ਬ੍ਰਹਮਚਰਜ ਧਾਰਨ ਕਰ ਲਿਆ ਹੁਣ ਅਸੀਂ ਬ੍ਰਹਮਚਾਰੀ ਹੋ ਕੇ ਜੀਵਨ ਬਤੀਤ ਕਰਨਾ ਗ੍ਰਿਸ਼ਤੀ ਦਾ ਵੀ ਉਹਦੇ ਵੀ ਅਸੂਲ ਨੇ ਕੋਈ ਲੋਕ ਗੁਰਮਤ ਦੇ ਅਸੂਲ ਨਹੀਂ ਪੜ੍ਹਦੇ ਪੜ੍ਹਨੇ ਚਾਹੀਦੇ ਨੇ ਵੇਖਣੇ ਚਾਹੀਦੇ ਨੇ ਕਿ ਗ੍ਰਿਸ਼ਤ ਧਰਮ ਦੀ ਵੀ ਮਰਿਆਦਾ ਚਾਰ ਬੱਚੇ ਨੇ ਬਸ ਹੁਣ ਅਸੀਂ ਵਿਆਹ ਨਹੀਂ ਕਰਾਉਣਾ ਸਾਡਾ ਪ੍ਰਣ ਕੀਤਾ ਹੋਇਆ ਕਿ ਅਸੀਂ ਹੁਣ ਬ੍ਰਹਮਚਾਰੀ ਰਹਿਣਾ ਉਸ ਵਕਤ ਜਾ ਕੇ ਸਾਹਿਬ ਕੌਰ ਜੀ ਨੂੰ ਦੱਸਿਆ ਸਾਹਿਬ ਦੇਵਾਂ ਜੀ ਨੂੰ ਮਹਾਰਾਜ ਇਹ ਕਹਿੰਦੇ ਨੇ